ਪਦਾਰਥ ਪਾਏ ਕੇ ਕਬੀਰਾ ਗਾਂਠ ਨਾ ਖੋਲ, ਨਹੀਂ ਪੱਟਣ ਨਹੀਂ ਪਾਰਖੂ, ਨਹੀਂ ਗਾਹਕ ਨਹੀਂ ਬੋਲ।
ਪਹਿਲਾਂ ਸੀਗਾ ਜਿਸ ਮਰਨੇ ਤੇ ਜਗੜੇ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ
ਪੂਰਨ ਪਰਮ ਆਨੰਦ।
ਜਿਹੜਾ ਮਰਨਾ ਹੈ ਮਰ ਕੇ ਇੱਕ ਹੋ ਜਾਂਦਾ, ਜਦ ਮਨ ਮਰ ਜਾਂਦਾ ਤਾਂ ਇੱਕ ਹੋ ਜਾਂਦਾ। ਜਦ ਇੱਕ ਹੁੰਦਾ ਇਹਦੇ ਕੋਲ ਪੂਰਨ ਬ੍ਰਹਮ ਦੀ ਵਿਵਸਥਾ, ਪੂਰਨ ਬ੍ਰਹਮ ਪੂਰਾ ਗਿਆਨ ਹੁੰਦਾ। ਮੁਕਤੀ ਵਾਸਤੇ ਜਿੰਨਾ ਗਿਆਨ ਚਾਹੀਦਾ ਉਹ ਗਿਆਨ ਇਹਦਾ ਪੂਰਾ ਹੋ ਜਾਂਦਾ। ਪੂਰਨ ਪਰਮਾਨੰਦ ਦਾ ਮਤਲਬ ਹੈ ਪੂਰਾ ਗਿਆਨ ਜਿੰਨਾ ਮੁਕਤੀ ਵਾਸਤੇ ਚਾਹੀਦਾ ਉਹਨਾਂ ਇਹਦੇ ਕੋਲ ਹੈਗਾ। ਪੂਰਨ ਪੁਰਖ ਵੀ ਹੈ ਇਹ, ਉਦੋਂ ਹੀ ਇੱਕ ਹੋ ਗਿਆ ਨਾ, ਮਰਿਆ ਮਨ ਜਾਂ ਮਰਦਾ ਇੱਕ ਹੋ ਗਿਆ। ਮਨ ਦੀ ਹੋਂਦ ਖਤਮ ਹੈ ਫਿਰ ਇੱਕ ਹੈ। ਜਦ ਇੱਕ ਹੋ ਗਿਆ ਤਾਂ ਕੋਈ ਗਿਆਨ ਵੀ ਪੂਰਾ ਮੁਕਤੀ ਤੱਕ ਦਾ। ਹੁਣ ਉਹ ਕਹਿੰਦਾ ਕਬੀਰ ਕਹਿੰਦਾ ਜੇ ਮਰੇ ਤੋਂ ਬਾਅਦ ਜਿਹੜਾ ਤੇਰੇ ਕੋਲ ਪੂਰਾ ਰਾਮ ਪਦਾਰਥ ਹੈ, ਇਹ ਰਾਮ ਪਦਾਰਥ ਦੀ ਗੱਲ ਹੈ, ਮੈਂ ਫਾਲਤੂ ਨਹੀਂ ਕਰੀਦੀ ਲੋਕਾਂ ਨੂੰ। ਇਹ ਕੋਈ ਐਸੇ ਹੀ ਗੱਲ ਨਹੀਂ ਹੈ ਜਿਹੜੀ ਜਣੇ ਖੜੇ ਨਾਲ ਕਰਨ ਵਾਲੀ ਗੱਲ ਹੈ। ਜਣੇ ਖੜੇ ਨਾਲ ਤਾਂ ਮੂਰਖੰਤ ਘੋਰ ਨੇ ਲੋਕ, ਮੂਰਖੰਤ ਘੋਰਾਂ ਨਾਲ ਇਹ ਗੱਲ ਨਹੀਂ ਕਰੀਦੀ। ਇਹ ਗੱਲ ਉਹ ਤਾਂ ਜੋ ਪੜ੍ਹਾਏ ਹੋਏ ਨੇ ਮੂਰਖ ਚੋਰ ਹਰਾਮ ਖੋਰਾਂ ਦੇ, ਉਹ ਤਾਂ ਇਹਦਾ ਵਿਰੋਧ ਕਰਨਗੇ, ਉਹਨਾਂ ਨੂੰ ਇੰਨੀ ਸਮਝੇ ਨਹੀਂ ਹੈ। ਇਸ ਕਰਕੇ ਉਹਦੇ ਤਜਰਬੇ ਦੀ ਜਿਹੜੀ ਗੱਲ ਹੈ ਕਬੀਰ ਦੇ ਦੀ, ਉਹ ਕਹਿੰਦਾ ਵੀ ਇਹ ਜਿਹੜਾ ਰਾਮ ਪਦਾਰਥ ਹੈ ਮੁਕਤੀ ਦਾ ਗਿਆਨ ਹੈ, ਰਾਮ ਪਦਾਰਥ ਹੈ, ਰਾਮ ਕੋਲੋਂ ਮਿਲਿਆ ਹੋਇਆ ਗਿਆਨ ਹੈ, ਰਾਮ ਤੋਂ ਪਦਾਰਥ ਮਿਲਿਆ ਹੋਇਆ, ਇਹਨੂੰ ਪਾ ਕੇ ਕਬੀਰਾ ਗਾਂਠ ਨਾ ਖੋਲ, ਇਕੱਠ ਬੰਨ ਲੈ, ਬੋਲੇ ਨਾ ਕਿਸੇ ਨੂੰ, ਫਾਲਤੂ ਨਾ ਗੱਲ ਕਰ, ਲੋੜ ਵੇਲੇ ਗੱਲ ਕਰਨੀ, ਜਿੱਥੇ ਲੋੜ ਹੈ ਨਾ, ਜਿੱਥੇ ਕੋਈ ਰਿਜ਼ਲਟ ਹੈ ਉੱਥੇ ਗੱਲ ਕਰ ਲਓ, ਜਿੱਥੇ ਰਿਜ਼ਲਟ ਹੀ ਨਹੀਂ ਉੱਥੇ ਗੱਲ ਕਰਨ ਦੀ ਲੋੜ ਨਹੀਂ। ਕਬੀਰਾ ਗਾਂਠ ਨਾ ਖੋਲ, ਨਹੀਂ ਪੱਟਣ ਨਹੀਂ ਪਾਰਖੂ,
ਨਹੀਂ ਸ਼ਹਿਰ
ਜਿਹੜਾ ਸ਼ਹਿਰ ਇਹ ਫਿੱਟ ਨਹੀਂ ਹੈ, ਨਾ ਉੱਥੇ ਸ਼ਹਿਰ 'ਚ ਪਾਰਖੂ ਹੈ ਇਹਦਾ ਸੱਚ ਦਾ, ਕੂੜਿਆਰਿਆਂ ਦਾ ਸ਼ਹਿਰ ਹੈ, ਕੂੜ ਪ੍ਰਧਾਨ ਹੈ, ਉੱਥੇ ਇਹਦੀ ਗੱਲ ਕਰਨ ਦੀ ਲੋੜ ਨਹੀਂ ਹੈ। ਨਹੀਂ ਪੱਟਣ ਨਹੀਂ ਪਾਰਖੂ, ਨਾ ਪਰਖ ਹੈ ਕਿਸੇ ਨੂੰ, ਪਰਖ ਹੋਵੇ ਤਾਂ ਵੀ ਤੇਰੀ ਸਾਈਡ ਲੈ ਲੂ, ਸੱਚ ਹੈ ਝੂਠ ਦੀ ਪਰਖ ਹੋਵੇ, ਪਰਖ ਵਾਲਾ ਵੀ ਨਹੀਂ ਹੈ, ਬੁੱਧੀਵਾਨ ਵੀ ਨਹੀਂ ਹੈ, ਪਰਖ ਦਾ ਮਤਲਬ ਬੁੱਧੀਵਾਨ ਨਹੀਂ ਹੈ ਕੋਈ, ਮੂਰਖਾਂ ਦੇ ਗੋਲ ਨਹੀਂ ਗਾਹਕ, ਉੱਥੇ ਗਾਹਕ ਵੀ ਨਹੀਂ ਹੁੰਦਾ, ਨਾ ਕੋਈ ਗਾਹਕ ਹੈ, ਨਾ ਕੋਈ ਪਾਰਖੂ ਹੈ, ਨਾ ਉਹ ਸ਼ਹਿਰ ਹੈ ਪਾਰਖੂਆਂ ਦਾ ਗਾਹਕਾਂ ਦਾ, ਨਹੀਂ ਗਾਹਕ ਨਹੀਂ ਮੋਲ, ਨਾ ਕਿਸੇ ਨੂੰ ਉਹਦਾ ਮੁੱਲ ਤਾਰਨਾ, ਕਿਉਂ ਮਨ ਦੇ ਰਾਮ ਲਈ ਉਹ ਹੈ ਮੋਲ ਹੈ। ਇੱਥੇ ਮਨ ਵੱਟੇ ਮਿਲਦੀ ਹੈ ਇਹ ਵਸਤੂ, ਮਨ ਕਿਸੇ ਨੇ ਵੇਚਣਾ ਨਹੀਂ, ਸੌਦਾ ਕਿਸੇ ਨੇ ਲੈਣਾ, ਇਸ ਕਰਕੇ ਉੱਥੇ ਗੱਲ ਕਰਨ ਦੀ ਲੋੜ ਨਹੀਂ ਹੈ, ਐਨਰਜੀ ਵੇਸਟ ਕਰਨ ਦੀ ਲੋੜ ਨਹੀਂ। ਇਹ ਕਹਿ ਰਿਹਾ ਜਿਹੜੇ ਆਮ ਪ੍ਰਚਾਰ ਕਰਦੇ ਫਿਰਦੇ ਨੇ, ਜੇ ਉਹਨਾਂ ਕੋਲ ਸੱਚ ਹੋਵੇ ਤਾਂ ਉਹਨਾਂ ਨੂੰ ਪ੍ਰੋਬਲਮ ਆਵੇ, ਸੱਚ ਹੈ ਹੀ ਨਹੀਂ ਪ੍ਰੋਬਲਮ ਆਉਂਦੀ ਨਹੀਂ, ਸੱਚ ਹੈ ਨਹੀਂ ਪ੍ਰੋਬਲਮ ਆਉਂਦੀ ਨਹੀਂ।
ਰਾਮ ਪਦਾਰਥ ਪਾਏ ਕੇ ਕਬੀਰਾ ਗਾਂਠ ਨਾ ਖੋਲ, ਨਹੀਂ ਪੱਟਣ ਨਹੀਂ ਪਾਰਖੂ, ਨਹੀਂ ਗਾਹਕ ਨਹੀਂ ਬੋਲ।
ਹਾਂ, ਰਾਮ ਪਦਾਰਥ ਪਾ ਕੇ ਜੋ ਗੁਰਮਤ ਦਾ ਗਿਆਨ ਹੈ, ਪਦਾਰਥ ਗਿਆਨ ਪਦਾਰਥ ਹੈ ਜਿਹੜਾ, ਜੇ ਕਿਸੇ ਨੇ ਪਾ ਲਿਆ ਤਾਂ ਇਹਦੀ ਜਣੇ ਖਣੇ ਕੋਲ ਚਰਚਾ ਨਹੀਂ ਕਰੀਦੀ, ਕਾਫੀ ਦੇਰ ਤੱਕ ਤਾਂ ਇਹਦੀ ਚਰਚਾ ਹੀ ਨਹੀਂ ਕਰੀਦੀ। ਕਬੀਰਾ ਗਾਂਠ ਨਾ ਖੋਲ, ਨਹੀਂ ਪੱਟਣ ਨਹੀਂ ਪਾਰਖੂ, ਨਹੀਂ ਗਾਹਕ ਨਹੀਂ, ਕੋਈ ਗਾਹਕ ਆ ਜਾਂਦਾ, ਕੋਈ ਪਾਰਖੂ ਆ ਜਾਂਦਾ, ਇਹ ਇਕੱਲੇ ਇਕੱਲੇ ਨਾਲ ਗੱਲ। ਇਸ ਕਰਕੇ ਗੁਰੂ ਨਾਨਕ ਨੇ ਕਬੀਰ ਦੀ ਇਹ ਗੱਲ ਮੰਨ ਕੇ ਤਾਂ ਉਹਨਾਂ ਨੇ ਸਾਰੇ ਗਾਹਕ ਲੱਭੇ, ਪਾਰਖੂ ਲੱਭੇ, ਸੰਤਾਂ ਕੋਲ ਗਏ ਜਿਹੜੇ ਧਾਰਮਿਕ ਬੰਦੇ ਸੀ। ਪਬਲਿਕ ਨਾਲ ਗੱਲ ਕਰਨ ਦਾ ਕੀ ਫਾਇਦਾ? ਜਿਨ੍ਹਾਂ ਨੇ ਪਬਲਿਕ ਨੂੰ ਸਿੱਖ ਬਣਾ ਲਿਆ, ਜਦੋਂ ਪਬਲਿਕ ਨੂੰ ਸਿੱਖ ਬਣਾ ਲਿਆ ਸਾਰੀ ਨੂੰ, ਜਿਵੇਂ ਹੁਣ ਬਣਾਇਆ ਹੋਇਆ, ਸਿੱਖੀ ਉਹ ਖਤਮ ਕਰ ਲਈ। ਸਿੱਖੀ ਖਤਮ ਹੋ ਜੂਗੀ, ਸੱਚ ਦੀ ਗੱਲ ਖਤਮ ਹੈ। ਅਸਲੀ ਜੋ ਸਿੱਖੀ ਦੀ ਗੱਲ ਹੈ, ਸੁਣੂ ਤਿਆਰ ਨਹੀਂ ਹੋ ਸਕ, ਕਿਉਂ ਵਿਗਾੜਤੇ? ਵਿਗਾੜਤੇ ਜੇ ਤੁਸੀਂ ਅੰਮ੍ਰਿਤਸਰ ਜਾ ਕੇ ਗੱਲ ਕਰੋਗੇ, ਲੋਕ ਗੜ ਪੈ ਜਾਣਗੇ। ਦਰਬਾਰ ਸਾਹਿਬ ਪਾਰਖੂ ਨਹੀਂ ਹੈ, ਸ਼ਹਿਰ ਨਹੀਂ ਹੈ, ਪਟੜ ਨਹੀਂ ਹੈ, ਪਾਰਖੂ ਨਹੀਂ, ਗਾਹਕ ਨਹੀਂ, ਮੋਲ ਨਹੀਂ। ਤੁਸੀਂ ਬੜੇ ਗੁਰਦੁਆਰਿਆਂ ਜਾ ਕੇ ਗੱਲਾਂ ਨਹੀਂ ਕਰ ਸਕਦੇ, ਗੁਰਬਾਣੀ ਬਰਦਾਸ਼ਤ ਨਹੀਂ ਉਹਨਾਂ ਨੂੰ। ਉੱਥੇ ਕੌਣ ਜਾਂਦੇ ਨੇ? ਉੱਥੇ ਤਾਂ ਮੂਰਖੰਤ ਕੋਰ ਚੋਰ ਆਰਾਮ ਖੋਰ ਨੇ, ਉਹ ਠੀਕ ਨੇ, ਉੱਥੇ ਸਾਰੇ ਖੁਸ਼ ਨੇ। ਇਹ ਗੱਲ ਤੋਂ ਬੜੇ ਖੁਸ਼ ਨੇ ਵੀ ਬਾਬੇ ਬੁੱਢੇ ਨੇ ਵਰਦੇ ਦਿੱਤਾ, ਗੱਠਾ ਭੰਨਿਆ, ਇਹ ਕਰਤਾ, ਉਹ ਕਰ, ਇਹਨਾਂ ਗੱਲਾਂ 'ਤੇ ਖੁਸ਼ ਨੇ। ਬੇੜੀ ਥੱਲੇ ਕਾਲੇ ਕਾਂ ਆਏ, ਉਹ ਚਿੱਟੇ ਹੋ ਕੇ ਚਲੇ, ਇਹ ਗੱਲਾਂ 'ਤੇ ਖੁਸ਼ ਨੇ। ਝੂਠ 'ਤੇ ਖੁਸ਼ ਨੇ ਉਹ, ਇਹਨਾਂ ਗੱਲਾਂ ਸੱਚ 'ਤੇ ਨਹੀਂ ਖੁਸ਼ ਹੈਗੇ। ਸੱਚ ਕੌੜਾ ਹੁੰਦਾ, ਅੰਮ੍ਰਿਤ ਕੌੜਾ, ਸਾਖਤ ਕੀ ਵਿਧੀ ਨਾਲ। ਸਾਖਤ ਦੀ ਜਿਹੜੀ ਵਿਧੀ ਹੈ, ਇੱਕ ਵਿਧੀ ਹੈ ਸੰਤਾਂ ਦੀ, ਇੱਕ ਹੈ ਸਾਖਤਾਂ ਦੀ। ਸੰਤਾਂ ਦੀ ਵਿਧੀ ਤਾਂ ਛੁੱਟਣ ਦੀ ਵਿਧੀ ਹੈ ਭਵਸਾਗਰ ਤੋਂ, ਸਾਖਤਾਂ ਦੀ ਵਿਧੀ ਫਸਾਉਣ ਦੀ ਵਿਧੀ ਹੈ, ਫਸਾਈ ਰੱਖਣ ਦੀ ਜੰਮਦੇ ਜਾਲ 'ਚ। ਸਾਖਤਾਂ ਦੀ ਵਿਧੀ ਹੈ ਇਹ ਦੇਖੀਏ, ਸਾਖਤਾਂ ਦੀ ਵਿਧੀ ਵਿੱਚ ਸੱਚ ਨੂੰ ਕੌੜਾ ਬਣਿਆ ਗਿਆ। ਸਾਖਤ ਜੋ ਪੜ੍ਹਾਈ ਪੜ੍ਹਾਉਂਦੇ ਨੇ, ਉਹਨਾਂ ਦੇ ਚੇਲੇ ਸੱਚ ਨੂੰ ਕੌੜਾ ਬੁਣਦੇ ਨੇ, ਸੱਚ ਦੀ ਖਿਲਾਫਤ ਕਰਦੇ ਨੇ, ਸੱਚ ਦਾ ਵਿਰੋਧ ਕਰਦੇ ਨੇ। ਇਹ ਸਾਖਤਾਂ ਦੀ ਵਿਧੀ। ਹਾਂਜੀ,
ਕਬੀਰ ਤਾਸੋ ਪ੍ਰੀਤ ਕਰ ਜਾ ਜਾਕੋ ਠਾਕਰ ਰਾਮ ਪੰਡਿਤ ਰਾਜੇ ਭੂਪਤੀ ਆਵੇ ਕੌਣੇ ਕੌਣ।
ਪ੍ਰੀਤ ਇਹਨਾਂ ਕਰ, ਇਹਨਾਂ ਲੋਕਾਂ ਨਾਲ ਦੂਰੀ ਬਣਾ ਕੇ ਰੱਖ, ਇਹਨਾਂ ਲੋਕਾਂ ਨਾਲ ਦੂਰੀ ਬਣਾ ਕੇ ਰੱਖ ਜਿਹਨਾਂ ਨੂੰ ਇਹ ਗਾਹਕ ਨਹੀਂ ਹੈ। ਜਿਹੜੇ ਗਾਹਕ ਨਹੀਂ ਹੈ ਗੁਰਮਤਿ ਦੇ, ਉਹਨਾਂ ਨਾਲ ਦੂਰੀ ਬਣਾ ਕੇ ਰੱਖੋ, ਪਰ ਉਹਨਾਂ ਦੇ ਕੀ ਲੈਣਾ? ਜਿਹਦੇ ਨਾਲ ਦੂਰੀ ਹੁੰਦੀ ਉਹਦੇ ਨਾਲ ਪ੍ਰੀਤ ਵੀ ਨਹੀਂ ਹੁੰਦੀ। ਜੇ ਡੁੱਬਦੇ ਨੇ ਡੁੱਬਣ ਦਿਓ, ਜੇ ਕੋਈ ਡੁੱਬਣਾ ਹੀ ਚਾਹੁੰਦਾ ਉਹਨੂੰ ਡੁੱਬਣ ਦਿਓ, ਫਿਰ ਕੀ ਹੈ? ਪਾਣਾ ਹੀ ਹੈ ਵੀ ਪਾਣਾ, ਤੁਸੀਂ ਪਾਣੀ ਨੂੰ ਮਿੱਠਾ ਕਰਕੇ ਮੰਨੋ। ਉਹ ਡੁੱਬਣਾ ਚਾਹੁੰਦੇ ਨੇ ਆਪਣੇ ਭਾਣੇ, ਪਰਮੇਸ਼ਰ ਡੁੱਬਣਾ ਚਾਹੁੰਦਾ, ਫਿਰ ਤੁਸੀਂ ਵੀ ਜ਼ਰੂਰ ਦਖਲ ਦੇਣਾ? ਇੱਕ ਆਦਮੀ ਡੁੱਬਣਾ ਚਾਹੁੰਦਾ, ਪਰਮੇਸ਼ਰ ਡੁਬਾਉਣਾ ਚਾਹੁੰਦਾ। ਉਹ ਮੀਆਂ ਬੀਬੀ ਰਾਜੇ ਨੇ, ਤੁਸੀਂ ਕਾਜੀ ਨੇ ਵਿੱਚ ਦਖਲ ਜ਼ਰੂਰ ਦੇਣਾ। ਤੁਸੀਂ ਕਾਜੀ ਨੇ ਲੱਤਾਂ ਲਾ ਕੇ ਕੀ ਕਰਨੀ? ਉਹ ਤਾਂ ਰਾਜੀ ਨੇ ਦੋਏ, ਡੁੱਬਣ ਵਾਲਾ ਵੀ ਰਾਜੀ ਹੈ, ਡੁਬਾਉਣ ਵਾਲਾ ਵੀ ਰਾਜੀ ਹੈ, ਤੁਸੀਂ ਕੀ ਲੈਣਾ? ਕਾਜੀ ਨੂੰ ਨਹੀਂ ਵਿੱਚ ਬੋਲਣਾ ਚਾਹੀਦਾ ਫਿਰ? ਬਸ ਠੀਕ ਹੈ, ਇਹ ਵੀ ਭਾਣਾ ਹੀ ਉਹਨੂੰ ਮਿੱਠਾ ਕਰਕੇ ਮੰਨਣਾ ਚਾਹੀਦਾ। ਹਾਂਜੀ
ਕਬੀਰ,
ਹਾਂ ਪ੍ਰੀਤ ਕਰ, ਪ੍ਰੀਤ ਕਿਹਦੇ ਨਾਲ ਕਰਨੀ? ਜਾਕੋ ਠਾਕੁਰ ਰਾਮ, ਜਿਹੜਾ ਰਾਮ ਅੰਤਰ ਆਤਮਾ ਨੂੰ ਠਾਕੁਰ ਮੰਨੇ, ਉਹਨੂੰ ਵੱਡਾ ਮੰਨੂ। ਉਹ ਰਾਮ ਦੀ ਜਿਹੜੀ ਆਵਾਜ਼ ਹੈ ਉਹਦੇ ਅਧੀਨ ਚੱਲੇ, ਰਾਮ ਦਾ ਹੁਕਮ ਮੰਨੇ, ਰਾਮ ਦੀ ਆਗਿਆ ਚੱਲੇ। ਠਾਕੁਰ ਦੀ ਆਗਿਆ ਚੱਲੀਦਾ, ਠਾਕੁਰ ਵਾਜੀ ਦੀ ਆਗਿਆ ਚੱਲੀਦਾ, ਠਾਕੁਰ ਦਾ ਕਾ ਸੇਵਕ। ਜੇ ਉਹ ਠਾਕਰ ਹੈ ਤਾਂ ਦੂਜਾ ਸੇਵਕ ਹੈ, ਆਗਿਆਕਾਰੀ। ਠਾਕੁਰ ਕਾ ਸੇਵਕ, ਠਾਕੁਰ ਮਾਲਕ ਹੈ, ਸੇਵਕ ਆਗਿਆਕਾਰੀ ਹੈ। ਜਿਹੜਾ ਠਾਕੁਰ ਰਾਮ ਹੈ ਜੀ ਦਾ, ਉਹ ਰਾਮ ਦਾ ਆਗਿਆਕਾਰੀ ਹੈ, ਅੰਤਰਾਤਮਾ ਦੀ ਆਵਾਜ਼ ਦਾ ਆਗਿਆਕਾਰੀ ਹੈ। ਤਾਸੋਂ ਪ੍ਰੀਤ ਕਰ, ਉਹਦੇ ਨਾਲ ਪ੍ਰੀਤ ਕਰ ਜਿਹੜਾ ਤੇਰੇ ਵਰਗਾ ਹੀ ਹੈ। ਜਾਕੋ ਠਾਕੁਰ
ਰਾਮ,
ਰਾਮ ਆਪਣੇ ਵਰਗੇ ਨਾਲ ਪ੍ਰੇਮ ਕਰੀਦਾ।
ਪੰਡਿਤ ਰਾਜੇ ਭੂਪਤੀ ਆਵੇ ਕੌਣੇ ਕੌਣ।
ਪੰਡਿਤ ਗਿਆਨ ਚਰਚਾ ਦੇ ਵਿੱਚ ਪੰਡਿਤ ਸੀਗੇ, ਪੰਡਿਤ ਹੋਏ, ਰਾਜੇ ਹੋਏ, ਭੂਪਤੀ ਥੋੜ੍ਹੀ ਥੋੜ੍ਹੀ ਜ਼ਮੀਨ, ਰਾਜੇ ਨਾਲ ਭੂਪਤੀ ਲਾ ਦਿੱਤਾ ਹੁੰਦਾ, ਥੋੜ੍ਹੇ ਜ਼ਮੀਨ ਦੇ ਟੁਕੜੇ ਦੇ ਮਾਲਕ ਨੂੰ ਰਾਜਾ ਲੋਕ ਕਹਿ ਦਿੰਦੇ ਨੇ, ਲੇਕਿਨ ਗੁਰਬਾਣੀ ਭੂਪਤੀ ਬਣਦੀ ਹੈ, ਭੂਮੀ ਦਾ ਪਤੀ, ਥੋੜ੍ਹੀ ਬਹੁਤ ਜ਼ਮੀਨ ਦਾ ਟੁਕੜੇ ਦਾ ਮਾਲਕ। ਆਵੇ ਕੌਣੇ ਕੰਮ, ਤੇਰੇ ਕਿਸ ਕੰਮ ਹੈ, ਨਾ ਤੇਰੇ ਪੰਡਿਤ ਕਿਸੇ ਕੰਮ ਨੇ। ਪੰਡਿਤ ਵਾਲਾ ਗਿਆਨ ਭਗਤਾਂ ਦੇ ਕੰਮ ਦਾ ਨਹੀਂ ਹੁੰਦਾ, ਵਿਦਵਾਨਾਂ ਵਾਲਾ ਗਿਆਨ ਸਾਡੇ ਕੰਮ ਦਾ ਨਹੀਂ ਹੈ। ਵਿਦਵਾਨਾਂ ਦੇ ਕੰਮ ਦਾ ਹੋਊ, ਰੋਜ਼ੀ ਰੋਟੀ ਦਾ ਸਵਾਲ ਹੋਊ ਉਹਨਾਂ ਦਾ। ਗੁਰਮਤ ਦਾ ਗੁਰਮਤ ਵਾਲਿਆਂ ਦੇ ਕਿਸੇ ਕੰਮ ਦਾ ਨਹੀਂ ਸੰਸਾਰੀ ਗਿਆਨ। ਸੰਸਾਰੀ ਗਿਆਨ ਦਾ ਪੜ੍ਹਿਆ ਹੋਇਆ ਕਿੰਨਾ ਹੀ ਪੜ੍ਹਿਆ ਹੋਵੇ, ਗੁਰਮਤ ਦੀ ਸਮਝ ਨਹੀਂ ਪ੍ਰਾਪਤ ਕਰ ਸਕਦਾ, ਗੁਰਮਤ ਨੂੰ ਨਹੀਂ ਅਰਥ ਆ ਸਕਦਾ। ਇੱਥੇ ਨਹੀਂ ਉਹ ਕੰਮ ਆਉਂਦਾ ਗਿਆਨ, ਅਖਰੀ ਅਰਥ ਕੰਮ ਆਉਂਦਾ ਨੇ। ਇਹ ਥੋੜ੍ਹੀ ਬਹੁਤੀ ਡਿਕਸ਼ਨਰੀ, ਡਿਕਸ਼ਨਰੀ ਦਾ ਫਰਕ ਬਹੁਤ ਹੈ। ਇੱਥੇ ਰਾਜੇ ਪੰਡਿਤ ਨੇ ਜਿਹੜੇ ਭੂਪਤੀ ਨੇ, ਪੰਡਿਤ ਤਾਂ ਖੈਰ ਇੱਕ ਪੇਸ਼ਾਵਰ ਆਦਮੀ, ਪੰਡਿਤ ਨੇ ਤਾਂ ਬਾਟ ਪਾੜਨੀ ਹੈ, ਉਹ ਤਾਂ ਸਿੱਧੀ ਗੱਲ, ਉਹਨੇ ਸਿੱਧੇ ਰਾਹ ਜਾਣੇ ਨਹੀਂ ਦੇਣਾ, ਉਹ ਤਾਂ ਉਲਟਾਰਾ ਦੱਸਣ ਵਾਲਾ ਹੀ ਹੈ ਪੰਡਿਤ। ਆਵੇ ਕੌਣ ਹੈ ਕੰਮ, ਇਹ ਕਿਸ ਕੰਮ ਦੇ ਨੇ ਆਪਣੇ, ਕਿਸ ਕੰਮ ਹੋਣਗੇ, ਨਾ ਭੂਪਤੀ ਕਿਸੇ ਕੰਮ ਹੋਣਗੇ, ਨਾ ਰਾਜੇ ਭੂਪਤੀ ਆਉਣਗੇ, ਨਾ ਪੰਡਿਤ ਆਉਣਗੇ। ਇਹ ਦੋਹਾਂ ਦੇ ਉੱਤੇ ਡਿਪੈਂਡੈਂਟ ਨੇ ਸਾਰੇ ਲੋਕ, ਬਹੁਤੇ ਲੋਕ ਡਿਪੈਂਡੈਂਟ ਨੇ ਪੰਡਿਤਾਂ 'ਤੇ, ਰਾਜਿਆਂ 'ਤੇ। ਦੋਏ ਜੂਨੀਆਂ, ਦੋਏ ਇਹ ਕੈਟਾਗਰੀਆਂ ਵੱਡੀਆਂ ਨੇ ਨਾ, ਇਹ ਬ੍ਰਾਹਮਣ ਸ੍ਰੇਸ਼ਟ ਨੇ, ਛੱਤਰੀ ਸ੍ਰੇਸ਼ਟ ਨੇ, ਬਾਕੀ ਤਾਂ ਵਿਚਾਰੇ ਉਹ ਛੋਟੀਆਂ ਜਾਤਾਂ ਬਣੀ ਹੋਈਆਂ। ਹਾਂਜੀ,
ਕਬੀਰ ਪ੍ਰੀਤ ਇੱਕ ਸੌ ਕੀ ਏ, ਆਨ ਦੁਬਦਾ ਜਾਏ ਭਾਵੇਂ ਲਾਂਬੇ ਕੇਸ਼ ਕਰ ਭਾਵੇਂ ਘਰ ਮੁਰਾਏ।
ਹਾਂ, ਕਬੀਰ ਪ੍ਰੀਤ ਇੱਕ ਸੌ ਕੀ ਏ, ਇੱਕ ਨਾਲ ਪ੍ਰੀਤ ਕਰੋ। ਇੱਥੇ ਦੋਏ ਚੀਜ਼ਾਂ ਨੇ ਸੰਸਾਰ 'ਚ, ਇੱਕ ਝੂਠ ਹੈ ਇੱਕ ਸੱਚ ਹੈ। ਚਾਹੇ ਤਾਂ ਭਾਈ ਝੂਠ ਵਾਲੇ ਪ੍ਰੀਤ ਕਰ ਲਓ, ਸੱਚ ਨੂੰ ਛੱਡ ਦਿਓ। ਵੈਸੇ ਸੱਚ ਜਿਹੜਾ ਹੈ ਇੱਕ ਨੰਬਰ ਤਾਂ ਸੱਚ ਹੀ ਹੈ, ਇੱਕ ਕਹਿੰਦੇ ਹਾਂ ਤਾਂ ਉਹ ਸੱਚ ਹੈ, ਜੇ ਦੋ ਕਹਿੰਦੇ ਦੋ ਹੀ ਕਹਿੰਦੇ ਫਿਰ ਮਾਇਆ। ਇੱਕ ਦੋ ਸਰੀਰ ਨੇ ਸਾਡੇ ਕੋਲ ਹੁਣ, ਇੱਕ ਤਾਂ ਪਹਿਲਾ ਸਰੀਰ ਉਹ ਤਾਂ ਹਮੇਸ਼ਾ ਹੀ ਰਹਿੰਦਾ ਅੰਦਰਲਾ ਸੂਖਸ਼ਮ ਸਰੀਰ ਹੈ ਜਿਹੜਾ, ਇੱਕ ਆ ਬਾਹਰਲਾ ਮਾਇਆ ਦਾ, ਇਹ ਬਾਅਦ ਦੇ ਵਿੱਚ ਮਿਲਿਆ ਹੋਇਆ। ਜਿਹੜਾ ਬਾਅਦ ਵਾਲਾ ਸਰੀਰ ਹੈ ਉਹ ਦੋ ਨੰਬਰ ਦਾ ਹੁੰਦਾ, ਜਿਹੜਾ ਪਿੱਛੋਂ ਸਰੀਰ ਹੈ ਉਹੀ ਉਹ ਕੱਪੜਾ ਹੈ ਉਹੀ ਦੋ ਨੰਬਰ ਦਾ। ਇੱਕ ਜਿਹੜਾ ਪਹਿਲਾ ਸਰੀਰ ਹੈ ਅੰਦਰਲਾ ਆਤਮਾ, ਉਹਦੇ ਨਾਲ ਪ੍ਰੀਤ ਕਰੋ। ਆਤਮਕ ਲੈਵਲ ਦੀ ਪ੍ਰੀਤ ਚਾਹੀਦੀ ਹੈ, ਸਰੀਰਕ ਲੈਵਲ ਦੀ ਪ੍ਰੀਤ ਹੁੰਦੀ ਹੋਈ ਨਹੀਂ। ਸਰੀਰਕ ਲੈਵਲ ਦਾ ਮੋਹ ਹੋ ਸਕਦਾ, ਪ੍ਰੀਤ ਨਹੀਂ ਹੁੰਦੀ। ਪ੍ਰੀਤ ਇੱਕ ਸਿਉਂ ਕੀ ਹੈ,
ਆਨ ਦੁਬਦਾ ਜਾਏ।
ਆਨ ਜੇ ਦੂਜੀ ਵੀ ਕਰੇਗਾ ਪ੍ਰੀਤ ਸਰੀਰ ਦੇ ਲੈਵਲ ਦੀ, ਫਿਰ ਦੁਬਦਾ ਹੋ ਜੂਗੀ, ਦੋ ਹੋ ਜਾਣਗੀਆਂ, ਫਿਰ ਤਾਂ ਦੁਬਦਾ। ਕਦੇ ਉਹ ਹਾਵੀ ਕਦੇ ਉਹ ਹਾਵੀ, ਫਿਰ ਪ੍ਰੀਤ ਕਿਸੇ ਨਾਲ ਵੀ ਨਹੀਂ ਹੋਣੀ, ਨਾ ਬਾਹਰ ਨਾ ਅੰਦਰ, ਫਿਰ ਹੋਣੀਆਂ ਹੀ ਨਹੀਂ ਹੈ ਪ੍ਰੀਤ। ਕਦੇ ਧਾਰ ਉੱਧਰ ਜੋੜ ਲੈ, ਕਦੇ ਉੱਧਰ ਜੋੜ ਲੈ, ਫਿਰ ਤਾਂ ਇਹੀ ਰਹੂ ਮਾਇਆ ਮਿਲੀ ਨਾ ਆਰਾਮ, ਫਿਰ ਤਾਂ ਦੋਹਾਂ 'ਚੋਂ ਕੁਛ ਵੀ ਨਹੀਂ ਰਹਿਣਾ। ਇਸ ਕਰਕੇ ਇੱਕ ਨਾਲ ਪ੍ਰੀਤ ਕਰ ਲਓ, ਜੇ ਨਿਭ ਜਾਵੇ ਤਾਂ ਚੰਗਾ। ਪ੍ਰੀਤ ਇੱਕ ਸਿਉਂ ਕੀ ਹੈ, ਮਾਇਆ ਨਾਲ ਪ੍ਰੀਤ ਕਰਨਾ ਤਾਂ ਕੋਈ ਫਾਇਦਾ ਨਹੀਂ, ਇਹਨੇ ਕਿਹੜਾ ਸਾਥ ਦੇਣਾ। ਉਹਦੇ ਨਾਲ ਪ੍ਰੀਤ ਕਰੋ ਜਿਹੜਾ ਸਾਥ ਦੇਵੇ, ਚੱਲਦਿਆਂ ਨਾਲ ਚੱਲਣ। ਸੱਜਣ ਜਿਹੜੇ ਉਹਨੂੰ ਬਣਾਓ ਜਿਹੜਾ ਚੱਲਦਿਆਂ ਨਾਲ ਚੱਲੇ, ਪ੍ਰੀਤ ਸੱਜਣ ਵਾਲੇ ਹੁੰਦੀ। ਇਸ ਕਰਕੇ ਜਿਹੜਾ ਰਾਮ ਹੈ ਅੰਦਰ, ਉਹਦੇ ਨਾਲ ਪ੍ਰੀਤ ਕਰੋ, ਅੰਦਰਲੇ ਰਾਮ ਨਾਲ ਪ੍ਰੀਤ ਕਰੋ। ਅਨਦੁਬਦਾ ਜਾਏ ਜੇ ਹੋਰ ਕਿਸੇ ਨਾਲ ਪ੍ਰੀਤ ਕਰੋਗੇ, ਬਾਹਰ ਕੋਈ ਰਾਮ ਬਣਾ ਲਓਗੇ ਨਾ, ਕੋਈ ਬਾਹਰ ਰਾਮ ਮੰਨ ਲਓਗੇ, ਕੋਈ ਦੁਬਦਾ ਪੈਦਾ ਹੋ ਜੂਗੀ। ਅਨਦੁਬਦਾ ਜਾਏ ਭਾਵੇਂ ਲਾਂਬੇ ਕੇਸ ਕਰ ਭਾਵੇਂ ਕਰਨ
ਮੰਡਾਏ।
ਇੱਕ ਜੋਗੀ ਹੈ ਜਟਾ ਵਾਲਾ, ਇੱਕ ਜੋਗੀ ਹੈ ਘੜ ਮੰਡਾਉਣ ਵਾਲਾ। ਕਹਿੰਦਾ ਪਹਿਲਾਂ ਤੁਸੀਂ ਇੱਕ ਦੀ ਪ੍ਰੀਤ ਸ਼ੁਰੂ ਕਰੋ, ਆ ਬਾਹਰਲੇ ਭੇਸ 'ਤੇ ਲੜਾਈ ਨਾ ਕਰੋ, ਭਾਵੇਂ ਜਟਾਂ ਰੱਖੋ ਭਾਵੇਂ ਘੜ ਮੰਡਾ ਕੇ ਰੱਖੋ, ਪਹਿਲਾਂ ਪ੍ਰੀਤ ਇੱਕ ਕਰਨੀ ਸਿੱਖ ਲਓ। ਉਹਦੇ ਬਾਅਦ ਤੁਹਾਨੂੰ ਆਪੇ ਪਤਾ ਲੱਗ ਜੂ ਜਟਾਂ ਰੱਖਣੀਆਂ ਨੇ ਜਾਂ ਨਹੀਂ ਰੱਖਣੀਆਂ, ਲੰਬੇ ਕੇਸ ਕਰਨੇ ਨੇ ਜਾਂ ਨਹੀਂ ਕਰਨੇ। ਆਪ ਇਹ ਗੱਲ ਦੀ ਸਮਝ ਆਪੇ ਆ ਜੂ ਬਾਅਦ 'ਚ। ਅੱਜ ਅਸੀਂ ਬਹਿਸ ਦੇ ਵਿੱਚ ਪਏ ਹੋਏ ਹਾਂ, ਭੇਖ ਦੀ ਬਹਿਸ ਹੈ, ਪ੍ਰੀਤ ਵਾਲੀ ਗੱਲ ਛੱਡਤੀ। ਗੁਰਬਾਣੀ ਕਹਿੰਦੀ ਹੈ ਪਹਿਲਾਂ ਪ੍ਰੀਤ ਕਰੋ, ਬਾਅਦ ਵਾਲੀ ਗੱਲ ਬਾਅਦ 'ਚ ਕਰ ਲਿਓ। ਇਹ ਤੁਹਾਨੂੰ ਆਪੇ ਸਮਝ ਆ ਜੂ, ਇਹ ਬਹਿਸ ਦਾ ਵਿਸ਼ਾ ਹੀ ਨਹੀਂ ਹੈ। ਬਾਣਾ ਮਰਿਆਦਾ ਬਹਿਸ ਦਾ ਵਿਸ਼ਾ ਨਹੀਂ, ਰਹਿਤ ਵਿੱਚੋਂ ਮਰਿਆਦਾ ਦਾ ਆਪੇ ਪਤਾ ਲੱਗ ਜੂ। ਮਰਿਆਦਾ ਨੂੰ ਬਹਿਸ ਦਾ ਵਿਸ਼ਾ ਬਣਾ ਕੇ ਰਹਿਤ ਵੱਲ ਮੂੰਹ ਨਹੀਂ ਕਰਦੇ। ਮਰਿਆਦਾ ਦਾ ਵੀ ਵਿਸ਼ਾ ਡਿਸਕਸ ਹੁੰਦਾ, ਰਹਿਤ ਦੀ ਗੱਲ ਹੀ ਖਤਮ। ਰਹਿਤ ਛੱਡਤੀ, ਮਰਿਆਦਾ ਨੇ ਰਹਿਤ ਛੱਡਾ ਦਿੱਤੀ, ਇੱਕ ਇੱਕ ਚੀਜ਼ ਸ਼ੁਰੂ ਕਰ ਲਈ। ਕੁਝ ਮਤਭੇਦ ਨੇ ਮਰਿਆਦਾ 'ਚ, ਮਤਭੇਦ ਨੇ, ਉਹ ਮਤਭੇਦ ਨਹੀਂ ਸਮਾਪਤ ਹੁੰਦੇ, ਰਹਿਤ ਵੱਲ ਸ਼ੁਰੂ ਨਹੀਂ ਹੋਈ, ਨਾ ਸ਼ੁਰੂ ਹੋਵੇ। ਜਿਹਨਾਂ ਕੋਲ ਮਰਿਆਦਾ ਰਹਿਤ ਸ਼ੁਰੂ ਨਹੀਂ ਹੋ ਸਕਦੀ ਉਹਨਾਂ ਦੀ, ਦੁਬਦਾ ਰਹੂ ਨਾ ਉੱਥੇ, ਦੁਬਦਾ ਹੀ ਰਹੂ ਉੱਥੇ, ਕਲੇ ਸੇ ਰਹੂ। ਹਾਂਜੀ
ਕਬੀਰ, ਜਗ ਕਾਜਲ ਕੀ ਕੋਠਰੀ ਅੰਧ ਪਰੇ ਤਿਸਮਾਹੇ ਹੋਂ ਬਲਿਹਾਰੀ ਤਿੰਨ ਕੋ ਪੈਸੂ ਨਿਕ ਜਾਈ।
ਕਹਿੰਦਾ ਜਗ ਕਾਜਲ ਕੀ ਕੋਠੜੀ ਆ, ਜਿਹੜਾ ਸਰੀਰ ਆ ਨਾ ਮਨੁੱਖਾ ਜੋ ਮਾਇਆ ਦਾ, ਇਹ ਕਾਜਲ ਕੀ ਕੋਠੜੀ ਹੈ। ਅੰਧ ਪੜੇ ਸਮਾਂ ਇਹਨਾਂ ਇਹਦੇ ਵਿੱਚ ਪਿਆ ਹੋਇਆ, ਆ ਜਿਹੜੀਆਂ ਅੱਖਾਂ ਤਾਂ ਮਿਲੀਆਂ ਨੇ ਇਹ ਸਰੀਰ ਨੂੰ, ਅੱਖਾਂ ਤਾਂ ਹੀ ਲਾਈਆਂ ਨੇ ਅੰਨਾ, ਉਹ ਇਹਨਾਂ ਅੱਖਾਂ ਦੇ ਬਿਨਾਂ ਦੇਖ ਨਹੀਂ ਸਕਦਾ, ਇਹ ਟੈਂਪਰੇਰੀ ਅੱਖਾਂ ਨੇ ਇਹਦੇ ਕੋਲ। ਅੰਧ ਪੜੇ ਤਾਂ ਸਮਾਂ ਹੈ, ਅੰਨਾ ਇਹਦੇ ਵਿੱਚ ਪਾਇਆ ਹੋਇਆ।
ਹੋਮ ਬਲਿਹਾਰੀ ਤਿੰਨ ਕੋ ਪੈਸ ਜੂ ਨੇਕ ਸੁਜਾਈ,
ਹੁਣ ਹੋਮ ਬਲਿਹਾਰੀ ਤਿੰਨ ਕੋ, ਇਹ ਜੋ ਜੇ ਨਿਕਲ ਜਾਵੇ ਨਾ ਕੋਈ ਕਾਜਲ ਕੀ ਕੋਲੜੀ ਚੋਂ ਚਿੱਟਾ ਹੋ ਕੇ, ਪੈਸ ਜੋ ਨਿਕਲ ਨੇਕ ਸੁਜਾਏ, ਬੈਠ ਕੇ ਨਿਕਲ ਸਕਦਾ ਹੈ ਇਹ ਪੈਸ, ਮਤਲਬ ਬੈਠ ਕੇ ਕਾਜਲ ਕੀ ਕੋਲੜੀ ਦੇ ਵਿੱਚ ਜੇ ਖੜਾ ਹੋ ਨਾ, ਜੇ ਨਾਲ ਜਾਊ, ਕਹਿੰਦੇ ਨਾਲ ਲੱਗ ਗਿਆ, ਹੱਥ ਲਾ ਲਿਆ, ਕਹਿੰਦੇ ਬੈਠ ਕੇ ਹੀ ਤੁਸੀਂ ਤੁਰ ਕੇ ਨਿਕਲ ਸਕਦੇ।
ਪੈਸ ਜੂ ਨਿਕਲ,
ਪੈਸ ਦਾ ਮਤਲਬ ਪੈਣਾ ਨਹੀਂ ਹੁੰਦਾ, ਪੈ ਕੇ ਤੁਰ ਨਹੀਂ ਸਕਦਾ, ਫਿਰ ਆਦਮੀ ਜੇ ਬਾਹਰ ਨਿਕਲਣਾ ਤਾਂ ਬੈਠ ਕੇ ਨਿਕਲ ਸਕਦਾ, ਪੈ ਕੇ ਤਾਂ ਫਿਰ ਨਿਕਲਣਾ ਔਖਾ, ਬੈਠ ਕੇ ਨਿਕਲ ਸਕਦਾ, ਬੈਠ ਕੇ ਬਹੁਤ ਹੀ ਹਿਸਾਬ ਸਾਵਧਾਨੀ ਨਾਲ ਤੁਰੂਗਾ, ਤੁਰ ਨਹੀਂ ਨਾ ਸਕਦਾ ਉੱਦਾਂ, ਤੁਰੂਗਾ ਬਹੁਤ ਹਿਸਾਬ ਨਾਲ, ਦੇਖੂਗਾ ਟੋਹ ਕੇ, ਕਿਉਂ ਜੇ ਖੜਾ ਰਹੂਗਾ ਉਹਨੇ ਡਿੱਗ ਪੱਟ ਲੈਣੀ ਲੰਬੀ ਗਾਂ, ਉਹਨੇ ਕੰਧ ਨੂੰ ਲੱਗ ਜਾਣਾ, ਉਹ ਗੋਡੇ ਵੀ ਲੱਗ ਜਾਣਗੇ, ਹੱਥ ਵੀ ਲੱਗ ਜੂਗਾ, ਹੋ ਸਕਦਾ ਮੱਥਾ ਵੀ ਜਾ ਟਕਰਾਵੇ। ਇਸ ਕਰਕੇ ਉਹ ਬੜੇ ਸਾਵਧਾਨੀ ਨਾਲ ਬੈਠ ਕੇ ਤੁਰ ਕੇ ਹੌਲੀ ਹੌਲੀ ਦੇਖ ਕੇ ਵੀ ਕੰਧ ਕਿੱਥੇ ਗਾ ਗਈ, ਫਿਰ ਟੋਹ ਕੇ ਦਰਵਾਜ਼ਾ ਟੋਹ ਕੇ ਨਿਕਲ ਜੂਗਾ, ਪੈ ਜੋ ਨਹੀਂ ਕਿਸੇ ਜਾਏ।
ਕਬੀਰ, ਇਹ ਤਨ ਜਾਏਗਾ ਸਗੋਂ ਤਾਂ ਲਿਹੋ ਬਹੋਰ, ਨਾਂਗੇ ਪਾਵੋਂ ਤੇ ਗਏ ਜਿਨਕੇ ਲਾਖ ਕਰੋੜ।
ਇੱਕ ਗੱਲ ਹੋਰ ਵੀ ਹੈ, ਅਸਲ ਦੇ ਵਿੱਚ ਗੱਲ ਇਹ ਹੈ, ਜਿੰਨਾ ਚਿਰ ਸਰੀਰ ਵਿੱਚ ਮਨ ਹੈ ਨਾ, ਜੀਵ ਹੈ, ਉਹਨਾਂ ਚਿਰ ਇਹਦਾ ਇਲਾਜ ਨਹੀਂ ਹੋਈ, ਧੋਤੇ ਨਹੀਂ ਜਾ ਸਕਦਾ, ਧੋਤਾ ਨਹੀਂ ਜਾ ਸਕਦਾ ਉਹਨਾਂ ਚਿਰ, ਇਹ ਸਰੀਰ ਚੋਂ ਕੱਢ ਕੇ ਹੀ ਮਨ ਧੋਤਾ ਜਾ ਸਕਦਾ। ਮਨ ਧੋਵੋ ਸ਼ਬਦ ਲਾਗੋ, ਹੁਣ ਧੋਣਾ ਤਾਂ ਮਨ ਹੈ, ਸਰੀਰ ਦੇ ਵਿੱਚ ਨਹੀਂ ਧੋ ਸਕਦੇ, ਬਾਹਰ ਕੱਢ ਕੇ ਧੋਵੋਗੇ। ਅਸਲ 'ਚ ਮਨ ਨੂੰ ਬਾਹਰ ਕੱਢਣਾ ਹੈ, ਕਾਜਲ ਕੀ ਕੋਠੜੀ 'ਚ ਮਾੜਾ ਹੋਇਆ ਧੋਣਾ ਤਾਂ ਬਾਹਰ ਹੀ ਪਊਗਾ, ਮਾਇਆ ਤੋਂ ਉੱਪਰ ਉੱਠ ਕੇ ਧੋਤਾ ਜਾਂਦਾ ਮਨ, ਮਾਇਆ ਤੋਂ ਉੱਪਰ ਉੱਠ ਕੇ ਬਾਣੀ ਸੁਣੇ ਨਾ, ਸਰੀਰ ਤੋਂ ਉੱਪਰ ਉੱਠ ਕੇ ਅੱਗੇ ਆ ਜਾਣਾ, ਅੱਗੇ ਇਹੀ ਗੱਲ ਹੋਣੀ ਹੈ।
ਵੀਰ, ਇਹ ਤਨ ਜਾਏਗਾ ਸਗੋਂ ਤਾਂ ਲਿਹੋ ਬਹੋਰ, ਨਾਂਗੇ ਪਾਵੋਂ ਤੇ ਗਏ ਜਿਨਕੇ ਲਾਖ ਕਰੋੜ।
ਕਬੀਰ ਕਹਿੰਦਾ ਵੀ ਗੱਲ ਇਹ ਹੈ, ਜਿਹੜੇ ਲੋਕ ਕਹਿੰਦੇ ਨੇ ਨਾ ਵੀ ਸਰੀਰ ਸਣੇ ਹੀ ਮੁਕਤੀ ਮਿਲ ਜੂਗੀ, ਯੋਗੀ ਕਹਿੰਦੇ ਸੀ ਵੀ ਸਰੀਰ ਨੂੰ ਮੁਕਤੀ ਮਿਲ ਜੂਗੀ, ਸੁਖਾਉਣਾ ਨਾੜੀ 'ਚ ਪ੍ਰਾਣ ਚਲੇ ਲੈ ਜਾਈਦੇ ਨੇ, ਜਦੋਂ ਕਾਲ ਦਾ ਸਮਾਂ ਆਉਂਦਾ ਕਾਲ ਫਿਰ ਇੱਧਰ ਉੱਧਰ ਚੱਖ ਮਾਰ ਕੇ ਮੁੜ ਜਾਂਦਾ, ਪ੍ਰਾਣ ਲੱਭਦੇ ਹੀ ਨਹੀਂ ਸਰੀਰ 'ਚ, ਉਹਨੂੰ ਪ੍ਰਾਣ ਸਰੀਰ 'ਚ ਨਹੀਂ ਲੱਭਦੇ, ਫਿਰ ਕਿੱਥੇ ਚਲੇ ਗਏ, ਫਿਰ ਸਰੀਰ 'ਚ ਹੈ ਨਹੀਂ, ਜੇ ਲੱਭਦਾ ਨਹੀਂ ਤਾਂ ਸਰੀਰ 'ਚ ਹੈ ਨਹੀਂ, ਸੁਖਨਾ ਨਾੜੀ 'ਚ ਉਹ ਜਾ ਨਹੀਂ ਸਕਦਾ, ਵਾਹ ਚੰਗੀ ਗੱਲ ਹੈ, ਸੁਖਨਾ ਨਾੜੀ 'ਚ ਨਹੀਂ ਜਾ ਸਕਦਾ, ਜੇ ਉਹਨੇ ਸਾਹ ਨਹੀਂ ਆਉਣ ਦੇਣਾ, ਉਹਨੂੰ ਲੋੜ ਹੈ ਨਹੀਂ, ਸੰਘੀ ਫੜ ਕੇ ਘੁੱਟ ਦੂਗਾ, ਆਪੇ ਨਿਕਲ ਆਉਣਗੇ। ਕਿਸੇ ਚੀਜ਼ ਜਦ ਇਹਨੂੰ ਸਾਹ ਨਹੀਂ ਆਉਣਾ, ਉਹ ਤਾਂ ਪ੍ਰਾਣ ਤਾਂ ਆਪੇ ਬਾਹਰ ਆ ਜਾਣਗੇ, ਉਹ ਸਾਹ ਬੰਦ ਕਰ ਦਿਓ, ਪ੍ਰਾਣ ਕਿੱਥੇ ਰਹਿਣਗੇ, ਪ੍ਰਾਣ ਸਰੀਰ 'ਚ ਵਾਯੂ ਹੈ ਸਿਰਫ, ਸਰੀਰ ਦੇ ਨਾਲ ਪ੍ਰਾਣ ਵਾਯੂ ਹੈ, ਵਾਯੂ ਦੇ ਬਿਨਾਂ ਸਰੀਰ ਨਾਲ ਜੁੜਿਆ ਹੋਇਆ ਨਹੀਂ ਰਹਿੰਦਾ ਆਤਮਾ, ਜੀਵਨ ਨਹੀਂ ਸਰੀਰ ਨਾਲ ਜੁੜ ਸਕਦਾ, ਵਾਯੂ ਪ੍ਰਾਣ ਵਾਯੂ ਨਾਲ ਜੁੜਿਆ ਹੋਇਆ, ਜਦ ਉਹਨੇ ਸਾਹ ਹੀ ਨਹੀਂ ਲੈਣਾ ਫਿਰ ਬੈਠੂ ਕੀ ਕਰਨ ਨੂੰ, ਔਰ ਉਹ ਸੁਖਨਾ ਨਾੜੀ 'ਚ ਨਹੀਂ ਜਾ ਸਕਦਾ, ਸਾਹ ਲੈਣ ਵਾਲਾ ਜਿੱਥੇ ਬੈਠੇ ਉਹ ਜਗ੍ਹਾ ਨਹੀਂ ਛੱਡ ਸਕਦਾ, ਉਹਦੇ ਨਾਲ ਜੀਵਨ ਹੈ। ਜਗ ਜੀਵਨ ਪੁਰਖ ਕੌਣ? ਸਾਰੀ ਥਿਊਰੀ ਉਹ ਬੋਗਸ ਹੈ। ਇਹ ਜਿਹੜੀ ਥਿਊਰੀ ਹੈ ਨਾ ਇਹਨਾਂ ਦੀ ਸਿੱਧਾਂ ਦੀ, ਸਾਰੀ ਬੋਗਸ ਥਿਊਰੀ ਹੈ, ਬਿਲਕੁਲ ਹੀ ਬੋਗਸ ਹੈ। ਕੁਛ ਵੀ ਸੱਚਾਈ ਨਹੀਂ ਹੈ, 1% ਵੀ ਸੱਚਾਈ ਨਹੀਂ। ਉਹ ਹਾਰਟ 'ਤੇ ਬੈਠਾ, ਹਾਰਟ ਬੀਟ ਹੁੰਦਾ ਫੋਰਸ, ਉੱਥੇ ਹੀ ਰਹਿੰਦਾ, ਉਹ ਛੱਡ ਕੇ ਜਾਊਗਾ ਕਿਵੇਂ? ਜਿੱਦਣ ਹਾਰਟ ਬੰਦ ਹੋ ਗਿਆ, ਛੱਡਤਾ, ਉੱਦਣ ਬਾਅਦ ਸਟਾਰਟ ਹੀ ਨਹੀਂ ਹੋਣਾ। ਤਾਂ ਉਹ ਖੂਨ ਦਾ ਦਾਇਰਾ ਬੰਦ ਹੋ ਜਾਂਦਾ ਹੈ। ਕੋਈ ਮੇਨ ਨਾਲੀ ਤੁਸੀਂ ਖੂਨ ਦੀ ਕੱਟਦੇ ਹੋ, ਖੂਨ ਨਿਕਲ ਜਾਵੇ, ਆਦਮੀ ਮਰ ਜਾਂਦਾ। ਸੁਖ ਨਾਲੀ 'ਚ ਬੈਠਾ ਰਹੇ ਹੋ, ਦੇਖਾ ਭਲਾ ਕੀ ਗੱਲ ਨੂੰ ਸੁਖ ਨਾਲੀ 'ਚ ਬਹਿ ਕੇ। ਸਾਰਾ ਬੋਗਸ ਹੈ, ਡਾਕਟਰੀ ਹਿਸਾਬ ਨਾਲ ਚੱਲੀਏ ਸਾਰਾ ਬੋਗਸ ਹੈ। ਪਤਾ ਨਹੀਂ ਲੋਕਾਂ ਨੇ ਕਦੋਂ ਮੰਨ ਲਿਆ, ਹੁਣ ਵੀ ਮੰਨੀ ਜਾਂਦੇ ਨੇ ਮੂਰਖ, ਮੂਰਖ ਹੁਣ ਵੀ ਮੰਨਿਆ। ਉਹ ਦੇਖਿਆ ਨਹੀਂ ਲਈ ਬੈਠਣ ਕਦੇ ਸਮਾਧੀ ਲਈ ਦਿੰਦਾ, ਦੱਸੋ ਆਸ਼ੂਤੋਸ਼ ਆਸ਼ੂਤੋਸ਼ ਵਾਲੀ ਉਹ ਗੱਲ ਹੈ, ਇਹਨਾਂ ਦੀ ਹੋਰ ਕੁਛ ਨਹੀਂ ਹੈ। ਮਰੇ ਨੂੰ ਲਈ ਬੈਠੇ ਨੇ, ਸਮਾਧੀ ਗਿਆ ਹੋਇਆ। ਇੱਦੋਂ ਕੋਈ ਬੋਗਸ ਆਦਮੀ ਵੀ ਹੋ ਸਕਦੇ ਨੇ ਮੂਰਖ, ਡਾਕਟਰਾਂ ਨੇ ਡਿਕਲੇਅਰ ਕਰਤਾ ਮਰਿਆ ਹੈ। ਉਹ ਚੰਗੇ ਚੰਗੇ ਜਿਹੜੇ ਬੰਦੇ ਨੇ ਉਹਨਾਂ ਨੂੰ ਬੇਵਕੂਫ ਬਣਾ ਦਿੰਦੇ ਨੇ ਸਿਆਸਤਦਾਨਾਂ ਨੂੰ। ਲੋੜ ਵੋਟਾਂ ਦੀ ਉਹਨਾਂ ਨੇ ਕੀ ਲੈਣਾ? ਕੋਰਟ ਵਾਲੇ ਵੀ ਹੈਰਾਨ ਨੇ, ਇਹ ਕਰਦੇ ਕੀ ਨੇ ਲੋਕ? ਕੋਈ ਸਹਿਮਤ ਵੀ ਹੈ ਉਹਨਾਂ ਨੂੰ ਅਕਲ ਵਾਲਾ ਆਦਮੀ? ਅਕਲ ਵਾਲਾ ਕੋਈ ਸਹਿਮਤ ਨਹੀਂ ਹੈ, ਮੂਰਖ ਨੇ ਸਭ। ਇਹ ਤੰਜ ਆਏਗਾ, ਕਬੀਰ ਕਹਿੰਦਾ ਬਈ ਮੈਂ ਨਹੀਂ ਕਹਿੰਦਾ ਜੋਗੀਆਂ ਨਾਲ ਤੁਸੀਂ ਜੁੜੋ ਜਾਂ ਨਾ ਜੁੜੋ, ਮੈਂ ਨਹੀਂ ਕਹਿੰਦਾ ਪੰਡਤ ਨਾਲ ਜੁੜੋ ਜਾਂ ਜੁੜੋ,
ਇਹ ਤੁਹਾਨੂੰ ਜਾਏਗਾ।
ਮੈਂ ਜੇ ਤੁਸੀਂ ਮੇਰੇ ਨਾਲ ਵੀ ਜੁੜਨਾ ਚਾਹੁੰਦੇ ਹੋ, ਸਾਡੀ ਭਗਤੀ ਆ ਜਿਹੜੀ ਗੁਰਮਤ ਵਾਲੀ ਵਿਚਾਰਧਾਰਾ, ਇਹਦੇ ਨਾਲ ਜੁੜਨਾ ਚਾਹੁੰਦੇ ਹੋ, ਇਹ ਸਰੀਰ ਦੀ ਬਚਾਉਣ ਦੀ ਗਰੰਟੀ ਅਸੀਂ ਨਹੀਂ ਲੈਂਦੇ।
ਇਹ ਤੁਹਾਨੂੰ ਜਾਏਗਾ,
ਬਾਹਰਲੇ ਸਰੀਰ ਦੀ ਗਰੰਟੀ ਕੋਈ ਨਹੀਂ ਹੈ, ਇਹ ਤੁਹਾਨੂੰ ਜਾਏਗਾ।
ਸਗੋਂ ਤਾਂ ਲਿਹੋ ਬਹੋਰ,
ਜੇ ਭਾਈ ਤੁਸੀਂ ਕਿਤੇ ਇਹਨੂੰ ਬਚਾਉਣਾ ਚਾਹੁੰਦੇ ਹੋ, ਹੋਰ ਥਾਂ ਚਲੇ ਜਾਓ, ਹੋਰ ਕੋਈ ਗੱਲ ਲੱਭ ਲਓ, ਸਾਡੇ ਹੱਥ ਖੜੇ ਨੇ। ਜੇ ਤੁਸੀਂ ਇਹਨੂੰ ਰੱਖਣਾ ਚਾਹੁੰਦੇ ਹੋ ਵੀ ਇਹ ਸਾਡਾ ਸਰੀਰ ਬਚ ਜਾਵੇ, ਕੋਈ ਹੋਰ ਘਰ ਲੱਭ ਲਓ, ਅਸੀਂ ਇਹ ਝੂਠਾ ਲਾਰਾ ਨਹੀਂ ਦਿੰਦੇ। ਕੋਈ ਜਿਉਂਦਾ ਹੈ ਵੀ ਅੱਜ ਤਾਈਂ ਜੋਗੀਆਂ 'ਚੋਂ, ਸਿੱਧਾਂ 'ਚੋਂ, ਨਾਥਾਂ 'ਚ ਕੋਈ ਵੀ ਨਹੀਂ, ਫਿਰ ਵੀ ਲੋਕ ਕਹੀ ਜਾਂਦੇ, ਮੰਨੀ ਜਾਂਦੇ ਨੇ। ਇਹ ਤੋਂ ਬੜਾ ਝੂਠ ਕੀ ਹੋਊਗਾ, ਇਹ ਤੋਂ ਬੜਾ ਝੂਠ ਕੀ ਹੋਊਗਾ? ਸਾਹਮਣੇ ਝੂਠ ਬੋਲੀ ਜਾਂਦੇ ਨੇ ਚਿੱਟਾ, ਔਰ ਧਰਮ ਦੇ ਵਿੱਚ ਝੂਠ ਹੀ ਸਭ ਤੋਂ ਸੇਫ ਜਗ੍ਹਾ ਝੂਠ ਨੂੰ ਧਰਮ ਨੇ, ਕੋਈ ਸੇਫ ਟਿਕਾਣਾ ਨਹੀਂ ਝੂਠ ਦਾ ਧਰਮ ਦੇ ਵਿੱਚ, ਕਿ ਉੱਥੇ ਅੰਨੀ ਸ਼ਰਧਾ, ਝੂਠੀ ਆਸਥਾ, ਇਹਦੇ 'ਤੇ ਹੀ ਧਰਮ ਖੜ੍ਹੇ ਨੇ। ਜਿਹੜੇ ਆਏ ਧਰਮ ਨੇ ਨਾ, ਮਨਮਤਾਂ ਸਾਰੀਆਂ ਇਹਦੇ 'ਤੇ ਖੜ੍ਹੀਆਂ ਨੇ, ਝੂਠੀ ਅੰਨੀ ਸ਼ਰਧਾ, ਝੂਠੀ ਆਸਥਾ। ਜਿਹੜਾ ਗਿਆਨ ਵਾਲਾ ਧਰਮ ਹੈ ਉਹ ਕਹਿੰਦਾ ਬਿਲਕੁਲ ਨਹੀਂ, ਇਹ ਤਨ ਜਾਏਗਾ, ਉਹਨੇ ਜਵਾਬ ਦੇ ਦਿੱਤਾ। ਸੱਚਾ ਜਿਹੜਾ ਧਰਮ ਹੈ ਉਹਨੇ ਸੱਚ ਬੋਲਤਾ, ਹੋਰ ਕੋਈ ਲੱਭ ਲਓ ਜੇ ਕੋਈ ਸਰੀਰ ਬਚਾਉਂਦਾ ਤੁਹਾਡਾ, ਸਾਡੇ ਕੋਲ ਨਹੀਂ ਹੈ ਇਹ ਗੱਲ, ਝੂਠ ਤਾਂ ਬੋਲਣਾ ਨਹੀਂ, ਜੋ ਕਹਾਂਗੇ ਉਹ ਪੂਰਾ ਹੋਊਗਾ, ਝੂਠਾ ਵਾਅਦਾ ਕਰਦੇ ਹੀ ਨਹੀਂ। ਸਗੋਂ ਤਾਂ ਲਿਓ ਬਹੋਰ, ਨੰਗੇ ਪਾਵੇ
ਤੇ ਗਏ ਜਿਨਕੇ ਲੱਖ ਕਰੋੜ,
ਜਿਹਨਾਂ ਨੇ ਲੱਖਾਂ ਕਰੋੜਾਂ ਜੋੜੇ ਤੇ ਨੰਗੇ ਪੈਰੀ ਗਏ ਨੇ ਇੱਥੋਂ, ਬਚਾਇਆ ਕੌਣ ਇਹਨਾਂ ਸਿੱਧਾ ਨੇ? ਇਹਨਾਂ ਦੇ ਜਿੰਨੇ ਰਾਜੇ ਤੇ ਕੋਈ ਬਚਿਆ? ਰੋਵੇ ਰਾਜੇ, ਕੰਨ ਪੜਾਏ, ਕੰਨ ਤਾਂ ਪੜਾ ਲਏ, ਫਿਰ ਰੋਏ ਪਿੱਛੋਂ, ਦਰ ਦਰ ਮੰਗੇ ਭਿੱਖਿਆ ਜਾਏ, ਉਹ ਦਰ ਦਰ ਦੀ ਭਿੱਖਿਆ ਵੀ ਮੰਗਾ ਦਿੱਤੀ, ਆਖਿਰ ਨੂੰ ਫਿਰ ਮਰ ਗਏ, ਫਾਇਦਾ ਕੀ ਹੋਇਆ? ਬੇਇੱਜ਼ਤ ਵੀ ਕਰਤੇ ਤੇ ਮਿਲਿਆ ਵੀ ਕੁਛ ਨਹੀਂ, ਤਾਂ ਰੋਏ ਉਹ, ਕੰਨ ਪੜਾ ਲਏ, ਮਿਲਿਆ ਕੁਛ ਨਹੀਂ, ਬੇਇੱਜ਼ਤੀ ਵੀ ਹੋਈ, ਦੁੱਖ ਵੀ ਬਹੁਤ ਕੱਟੇ, ਨੰਗੇ ਪੈਰੀ ਵੀ ਫਿਰੇ, ਦਰ ਦਰ ਮੰਗਤੇ ਵੀ ਬਣ ਗਏ, ਪਰ ਮਿਲਿਆ ਫਿਰ ਵੀ ਕੁਛ ਨਹੀਂ। ਵਿਸ਼ਨੂੰ ਭਗਤਾਂ ਨੇ ਮੂਰਖ ਕਿਹਾ, ਮੂਰਖ ਨੇ ਰਾਜੇ, ਮੂਰਖ ਸੀ ਉਹ ਮੂਰਖ, ਜਿਹੜੇ ਨਹੀਂ ਨਾ ਮੰਨੇ ਰਾਜੇ, ਜਿਨ੍ਹਾਂ ਨੇ ਕੰਨ ਨਹੀਂ ਬਣਾਏ ਉਹ ਕਹਿੰਦੇ ਮੂਰਖ ਨੇ। ਮੂਰਖ ਸੀ ਉਹ, ਮੂਰਖ ਬਣ ਗਏ, ਮੂਰਖ ਕਹਿੰਦੇ ਸੀ ਉਹ। ਹਾਂਜੀ
ਕਬੀਰ, ਇਹ ਤਨ ਜਾਏਗਾ ਕਵਨੇ ਮਾਰਗ ਲਾਏ, ਕਹਿ ਸੰਗਤ ਕਰ ਸਾਧਕੀ, ਕਹਿ ਹਰ ਕੇ ਗੁਣ ਗਾਏ।
ਕਬੀਰ ਕਹਿੰਦਾ ਇਹ ਤਨ ਜਾਏਗਾ, ਇਹ ਤਨ ਨਹੀਂ ਬਚਣਾ।
ਦੁਬਾਰਾ ਫਿਰ ਦੇ ਦੋ।
ਕਵਣੇ ਮਾਰਗ ਲਾਏ, ਇਹੀ ਤਾਂ ਗੱਲ ਕਹਿ ਰਿਹਾ, ਹੁਣ ਖੁਲਾਸਾ ਕਰ ਰਿਹਾ। ਮਾਰਗ ਕੋਈ ਲਾ ਲੈ, ਚਾਹੇ ਤਾਂ ਸਾਧੀ ਸੰਗਤ ਕਰ ਲੈ, ਚਾਹੇ ਤਾਂ ਜਟਾ ਰਖਾ ਲੈ, ਚਾਹੇ ਸਾਡੇ ਨਾਲ ਆ ਜਾਵੇ, ਹਰ ਕੇ ਗੁਣ ਗਾ ਲੈ। ਅਤੇ ਵਿਸ਼ਨੂੰ ਵਾਲੇ ਤਾਂ ਕਹਿੰਦੇ ਹੀ ਨਹੀਂ ਕੁਛ, ਉਹ ਤਾਂ ਇਹਦਾ ਮਤਲਬ ਹੈ ਦੋਏ ਧਰਮ ਨੇ ਅਸਲ ਦੇ ਵਿੱਚ, ਇੱਕ ਸਾਧ ਵਾਲਾ ਧਰਮ ਜੋਗੀਆਂ ਵਾਲਾ, ਇੱਕ ਵਿਸ਼ਨੂੰ ਤਾਂ ਧਰਮ ਹੀ ਨਹੀਂ ਹੈ, ਉਹਨੂੰ ਤਾਂ ਮੰਨਿਆ ਹੀ ਨਹੀਂ ਧਰਮ। ਕਹਿ ਸੰਗਤ ਕਰ ਸਾਧਗੀ, ਹਰ ਕੇ ਗੁਣ ਗਾਉਣਾ ਸਿੱਖ ਮਤ ਹੈ, ਭਗਤਾਂ ਦੀ ਗੱਲ ਹੈ, ਉਹ ਸ਼ਿਵ ਦੀ ਮਤ ਹੈ। ਵਿਸ਼ਨੂੰ ਦਾ ਮਤੇ ਹੀ ਨਹੀਂ ਕੋਈ, ਵਿਸ਼ਨੂੰ ਦਾ ਤਾਂ ਕੋਈ ਧਰਮ, ਪੰਡਿਤ ਨੇ ਤਾਂ ਬਾਟ ਪਾੜੀ ਹੈ, ਪੰਡਿਤ ਨੇ ਤਾਂ ਗੁਰਮਤ ਵਾਲੀ ਬਾਟ ਪਾੜ ਕੇ ਮਨਮੁੱਖ ਸਾਖਤ ਵਾਲਾ ਰਾਹ ਬਣਾਇਆ, ਪੰਡਿਤ ਵਾਲਾ ਧਰਮ ਨਹੀਂ ਕੋਈ ਹੈ। ਉਹ ਤਾਂ ਝੂ ਸੱਚ ਧਰਮ ਨੂੰ ਮੋਡੀਫਾਈ ਕਰਕੇ ਝੂਠ ਧਰਮ ਬਣਾ ਤਾ, ਕਾਂਡ ਛਾਂਡ ਕਰਕੇ, ਸੱਚ ਦੇ ਵਿੱਚ ਐਸੀ ਕਾਂਡ ਛਾਂਡ ਕੀਤੀ ਹੈ ਕਿ ਉਹਨੂੰ ਝੂਠ ਧਰਮ ਬਣਾਤਾ, ਅੱਧਾ ਝੂਠ ਬਣਾਤਾ, ਅੱਧਾ ਸੱਚ ਬਣਾਤਾ। ਤਾਂ ਹੀ ਉਹਨਾਂ ਨੇ ਕਿਹਾ ਅੱਧਮ ਚੰਡਾਲੀ ਪਈ ਬ੍ਰਾਹਮਣੀ, ਬ੍ਰਾਹਮਣੀ ਮਤ ਹੈ, ਅੱਧੀ ਚੰਡਾਲੀ ਹੈ, ਕੁਛ ਗੱਲਾਂ ਮੰਨਦੇ ਨੇ, ਆਤਮਾ ਅਮਰ ਹੈ ਵੀ ਮੰਨਦੇ ਨੇ, ਪਰਮੇਸ਼ਰ ਇੱਕ ਹੈ ਵੀ ਮੰਨਦੇ ਨੇ, ਪਰ ਤਿੰਨ ਵੀ ਬਣਾ ਲਏ ਵਿੱਚ, ਝੂਠ ਵੀ ਜੋੜਤਾ ਵਿੱਚ, ਬ੍ਰਹਮਾ ਵਿਸ਼ਨੂੰ ਸ਼ਿਵ ਜੀ, ਪਰਮੇਸ਼ਰ ਦਾ ਕੀਤਾ ਸਭ ਕੁਛ ਹੁੰਦਾ, ਪਰ ਪੁਨਪਾਪ ਵੀ ਹੈਗਾ, ਨਾਲੇ ਹੀ ਉਹ ਸੱਚ ਮੰਨ ਕੇ ਨਾਲੇ ਹੀ ਝੂਠ ਖੜਾ ਕਰਤਾ। ਅਦਮ ਚੰਡਾਲੀ ਭਈ ਬ੍ਰਾਹਮਣੀ, ਸੂਦੀ ਸ਼ੁੱਧੀ ਸ਼ੂਦਰੀ ਅਤੇ ਸ੍ਰੇਸ਼ਟ ਆਈ ਵੇ, ਅੱਧੀ ਸ੍ਰੇਸ਼ਟ ਮੱਤ ਹੈ ਸੱਚੀ ਆ ਰਹੀ ਹੈ, ਅੱਧੀ ਕੂੜ ਆ ਰਹੀ ਹੈ। ਉਹ ਤਾਂ ਇਹ ਜਿਹੜੀ ਸੱਚੀ ਮੱਤ ਹੈ ਇਸੇ ਨੂੰ ਉਹਨਾਂ ਨੇ ਕੂੜਿਆਰੀ ਬਣਾ ਕੇ ਪੇਸ਼ ਕੀਤਾ, ਜੋ ਅੱਜ ਚੱਲਦੀ ਹੈ ਸਾਡੇ ਸਾਡੇ ਗੁਰਦੁਆਰੇ ਵੀ ਇਹੀ ਚੱਲਦੀ ਹੈ, ਸੂਦੀ ਅਤੇ ਸ੍ਰੇਸ਼ਟ ਆਈ ਨੇ। ਹਾਂਜੀ
ਕਬੀਰ, ਮਰਤਾ ਮਰਦਾ ਜਗਮੁਆ, ਮਰ ਪੀ ਨਾ ਜਾਣਿਆ ਕੋਏ।
ਐਸੇ ਮਰਨੇ ਜੇ ਮਰੇ ਬਹੁਤ ਨਾ ਮਰਨਾ ਹੋਏ,
ਐਸੇ ਮਰਨੇ ਜੋ ਮਰੇ ਬਹੁਤ ਨਾ ਮਰਨਾ ਹੋਏ।
ਕਬੀਰ ਕਹਿੰਦਾ ਮਰਦਾ ਮਰਦਾ ਜਗ ਮੂਆ, ਮਰੀ ਜਾਂਦੇ ਨੇ ਲੋਕ,
ਮਰ ਪੀ ਨਾ ਜਾਣਿਆ ਕੋਏ,
ਮਰੀ ਜਾਂਦੇ ਨੇ ਲੋਕ। ਅਸਲ ਜਿਹੜੇ ਤੂੰ ਮਰਨੇ ਤੋਂ ਡਰਦਾ ਹੈ ਉਹ ਮਰਨਾ ਹੁੰਦਾ ਹੀ ਨਹੀਂ, ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਉੱਥੋਂ ਚੱਲੀ ਹੋਈ ਹੈ ਗੱਲ,
ਜਿਸ ਮਰਨੇ ਤੇ ਜਗ ਡਰੇ
ਜਗ ਕਿਉਂ ਡਰਦਾ। ਤਾਂ ਹੀ ਕਹਿੰਦਾ ਇਹ ਤਨ ਜਾਏਗਾ, ਇਹ ਤਨ ਜਾਊਗਾ ਹੀ ਜਾਊਗਾ, ਇਹ ਤਨ ਜਾਊਗਾ, ਮਰਨਾ ਨਹੀਂ ਗਿਆ ਉਹਨੂੰ। ਉਹ ਜਦ ਤੈਂ ਮਰਨਾ ਇਹ ਕੱਫਣੇ ਲਾਉਣਾ ਹੈ, ਇਹ ਤਾਂ ਕੱਫਣ ਹੈ, ਕੱਫਣ ਪਾ ਕੇ ਲਿਆ, ਬੰਨ ਕੇ ਲਿਆ ਸਿਰ ਨੂੰ। ਅਸਲ 'ਚ ਜਦ ਇਹਨੇ ਜਨਮ ਲਿਆ ਨਾ, ਕੱਫਣ ਲੈ ਕੇ ਆਇਆ ਉੱਤੇ, ਕਿਉਂ ਮਰਨ ਲਿਖਾ ਕੇ ਨਹੀਂ ਆਇਆ, ਜੇ ਮਰਨ ਲਿਖਾਇਆ ਕੱਫਣ ਲੈ ਕੇ ਨਾ ਆਉਂਦਾ। ਜਿਹੜੇ ਜਾਂਦੇ ਜਾਂਦੇ ਤੇ ਕੱਫਣ ਬੰਨ ਕੇ ਜਾਂਦੇ ਤੇ ਸਿਰ ਨੂੰ, ਕਹਿੰਦੇ ਮੈਂ ਤਾਂ ਕੱਫਣ ਬੰਨ ਕੇ ਆਇਆ, ਇਹ ਤਾਂ ਕੱਫਣ ਬੰਨ ਕੇ ਆਇਆ, ਜਨਮ ਲਿਆ ਜਾਂਦੇ ਨੇ, ਇਹ ਕੱਫਣ ਦੇ ਕੇ ਭੇਜਿਆ ਇਹਨੂੰ। ਹੁਣ ਕੱਫਣ ਨਾਲ ਜਾਂਦਾ ਹੁੰਦਾ ਮੁਰਦੇ ਦੇ, ਕੱਫਣ ਤਾਂ ਉੱਥੇ ਹੀ ਚੱਲ ਜਾਂਦਾ ਸਰੀਰ ਨਾਲ, ਇਹ ਸਰੀਰ ਏ ਕੱਫਣ ਹੈ ਅਸਲ 'ਚ, ਅਸੀਂ ਤਾਂ ਕੱਫਣ ਅਤੇ ਕੱਫਣ ਇੱਕ ਹੋਰ ਚਾੜ ਦਿੰਦੇ ਹਾਂ। ਚੱਲ ਮਰਦਾ ਨਾ ਉਹ ਮਰਦਾ ਸਰੀਰ ਹੈ ਕੱਫਣ ਹੁੰਦਾ, ਇਹ ਤਾਂ ਹੋਰ ਪਾ ਦਿੰਦੇ ਲੋਕ, ਕਿਉਂ ਮਰਿਆ ਤਾਂ ਉਹਨਾਂ ਨੂੰ ਐਂ ਲੱਗਦਾ ਨਾ ਵੀ ਉਹ ਆਦਮੀ ਮਰਿਆ ਜਿਹਦਾ ਨਾਂ ਹੈ, ਉਹ ਸਰੀਰ ਤਾਂ ਉਹਨੂੰ ਸਮਝਦੇ ਨੇ, ਕੱਫਣ ਹੋਰ ਕੋਲੋਂ ਪਾ ਦਿੰਦੇ। ਅਸਲ 'ਚ ਸਰੀਰ ਹੈ ਕੱਫਣ, ਕੱਪੜਾ ਜ਼ਿਆਦਾ ਹੈ, ਕੱਪੜਾ ਤਾਂ ਕੱਫਣੇ। ਮਰਤਾ ਮਰਤਾ ਜਗਮੂਆ, ਮਰ ਵੀ ਨਾ ਜਾਣਿਆ ਕੋਏ,
ਐਸੇ ਮਰਨੇ ਜੋ ਮਰੇ ਬਹੁਤ ਨਾ ਮਰਨਾ ਹੋਏ,
ਐਸੇ ਮਰਨੇ ਜੋ ਮਰੇ ਤਾਂ ਬਹੁਤ ਨਾ ਮਰਨਾ ਹੋਏ, ਜੇ ਐਸੇ ਮਰਨੇ ਮਰ ਜਾਵੇ ਜਿਵੇਂ ਮਰੀਦਾ ਹੁੰਦਾ ਤਾਂ ਦੁਬਾਰਾ ਕੱਫਣ ਦੀ ਲੋੜ ਨਹੀਂ। ਦੁਬਾਰਾ ਸਰੀਰ ਨਹੀਂ ਮਿਲਦਾ, ਬਹੁਤ ਨੂੰ ਮਰਨਾ ਹੋਇਆ। ਉਹ ਮਰਨਾ ਦੀ ਮਨ ਦੇ ਲੈਵਲ ਨੇ, ਮਨ ਦਾ ਸੁਭਾਅ ਮਾਰਨਾ ਸੀ, ਮਨ ਦੇ ਵਿੱਚੋਂ ਮੋਹ ਮਾਰਨਾ ਸੀ ਮਾਇਆ ਦਾ, ਇਹਦਾ ਭਰਮ ਮਾਰਨਾ ਸੀ। ਅਸਲ ਦੇ ਵਿੱਚ ਤਾਂ ਭਰਮ ਹੀ ਮਾਰਨਾ ਸੀ, ਭਰਮ ਦੂਰ ਕਰਨਾ ਤਾਂ ਜੰਮਣ ਮਰਨ ਦਾ ਤਾਂ ਇਹਨੂੰ ਭਰਮ ਹੀ ਸੀ। ਜੇ ਮਨ ਨੂੰ ਆਪਣੀਆਂ ਇੱਛਾਵਾਂ ਮਾਰ ਲਈਏ, ਇੱਛਾ ਦਾ ਬੰਦਾ ਹੀ ਸੰਸਾਰ 'ਚ ਜਨਮ ਲੈਂਦਾ ਹੈ, ਮਰਨਾ ਚਾਹੁੰਦਾ ਨਹੀਂ, ਸੰਸਾਰ ਛੱਡਣਾ ਚਾਹੁੰਦਾ ਨਹੀਂ, ਇਸ ਕਰਕੇ ਸੰਸਾਰ ਦੇ ਵਿੱਚ ਹੀ ਰਹਿ ਜਾਂਦਾ। ਉਹ ਫਿਰ ਕਹਿੰਦਾ ਵੀ ਚੱਲ ਇੱਥੇ ਮੌਜ ਕਰ, ਕਹਿੰਦਾ ਮੈਂ ਤਾਂ ਬਾਹਰ ਜਾਣਾ ਚਾਹੁੰਦਾ ਨਹੀਂ। ਜਾਵੇ ਕਿੱਥੇ, ਜਾਣਦਾ ਤਾਂ ਗਿਆ ਨਹੀਂ। ਜੇ ਹੁਣ ਕੋਈ ਆਦਮੀ ਇੱਥੇ ਆ ਜਾਵੇ ਬਾਹਰਲੇ ਦੇਸ਼ ਦਾ, ਉਹ ਆ ਕੇ ਸਟੇਸ਼ਨ 'ਤੇ ਉਤਰੇ, ਕੋਈ ਪੁਲਿਸ ਵਾਲਾ ਪੁੱਛ ਲਵੇ ਕਿੱਥੇ ਜਾਣਾ, ਵੀ ਤਾਂ ਕੀ ਦੱਸੂਗਾ, ਕੀ ਦੱਸੂ ਕਿੱਥੇ ਜਾਣਾ, ਕਿਹਦੇ ਘਰ ਜਾਣਾ, ਤੂੰ ਇੱਥੇ ਉਤਰਿਆ ਤਾਂ ਜਾਣਾ ਕਿੱਥੇ, ਕੀ ਦੱਸੂਗਾ ਕਿੱਥੇ ਜਾਣਾ। ਉਹ ਕਹਿੰਦਾ ਚੱਲ ਮੁੜ ਜਾ ਪਿੱਛੇ, ਫਿਰ ਜਿੱਥੋਂ ਆਏ ਪਿੱਛੇ ਮੁੜ। ਜੇ ਉਹ ਆਪਣਾ ਘਰ ਟਿਕਾਣਾ ਪਤਾ ਠੀਕ ਦੱਸ ਦਿਓ, ਇਨਕੁਆਇਰੀ ਠੀਕ ਹੋਊ, ਫਿਰ ਚਲਾ ਜਾਊਗਾ। ਜਾਣਾ ਕਿੱਥੇ ਹੈ ਤੈਂ ਦੱਸ, ਆਪਣਾ ਘਰ ਦਾ ਐਡਰੈਸ ਦੱਸ। ਜਿਹਨੂੰ ਘਰ ਦਾ ਐਡਰੈਸ ਦਾ ਨਹੀਂ ਪਤਾ, ਉਹਨੂੰ ਗਾਹਾਂ ਕਿਵੇਂ ਕਰ ਦੇਣਗੇ, ਏਅਰਪੋਰਟ ਤੋਂ ਹੀ ਵਾਪਸ ਮੋੜ ਦੇਣਗੇ, ਦੱਸ ਕਿੱਥੇ ਜਾਣਾ। ਜਿਹੜਾ ਦੱਸੂਗਾ ਅਗਲੇ ਪੁੱਛ ਲੈਣਗੇ ਵੀ ਤੁਹਾਡਾ ਬੰਦਾ ਹੈ, ਪਹਿਲਾਂ ਤਾਂ ਉਹਨੂੰ ਇਹੀ ਨਹੀਂ ਪਤਾ ਹੋਊਗਾ ਵੀ ਕਿਹੜੇ ਕਿਹੜੇ ਇੱਥੇ ਸ਼ਹਿਰ ਨੇ, ਕਿਹੜੇ ਕਿਹੜੇ ਮੁਹੱਲੇ ਨੇ, ਕਿਹੜੇ ਕਿਹੜੇ ਕੀ ਹੈ, ਕਿਵੇਂ ਬਿਆਨ ਦੇ ਦੂਜਾ ਉਹਨੂੰ ਗਿਆਨ। ਸੱਚਖੰਡ ਬਾਰੇ ਗਿਆਨ ਇੱਥੇ ਤਾਂ ਹੀ ਮਿਲਦਾ ਹੈ, ਉੱਥੇ ਬਿਆਨ ਹੋਣੇ ਨੇ ਗਾਹਾਂ, ਨਹੀਂ ਜਾਣ ਦੇਣਾ ਕਿਸੇ ਨੇ। ਜਾਊਗਾ ਕਿੱਥੇ, ਕਿੱਥੇ ਜਾਊ, ਸਾਰੀ ਪੜ੍ਹਾਈ ਹੋਰ ਕੀ ਹੈ, ਪੜ੍ਹਾਈ ਹੋਰ ਕੀ ਹੈ, ਇਹੀ ਪੜ੍ਹਾਈ ਹੈ। ਇਹ ਵਿਕਾਰ ਹੁੰਦਾ ਇੱਥੇ ਪੜ੍ਹਨੀ ਹੈ, ਜਿਹਨੂੰ ਗਿਆਨ ਹੈ ਸਭ ਕੁਛ ਹੈ, ਗਿਆਨ ਨਹੀਂ ਹੈ ਇੱਥੇ ਰਿਪੋਰਟ ਹੈ, ਫਿਰ ਰਿਪੋਰਟ ਵਾਪਸ ਚੱਲ ਬਈ। ਬਾਪ ਦਾ ਨਾਮ ਕੀ ਹੈ, ਦੱਸ ਦੂਗਾ ਇੱਥੇ ਤਾਂ ਹੀ ਦੱਸੂ ਐਡਰੈਸ। ਜੇ ਹੁਣ ਰਿਸ਼ਤੇਦਾਰ ਪੁੱਛਣ ਲੱਗੇ ਇੱਥੇ ਤਾਂ ਦੱਸੂ ਐਡਰੈਸ ਸਾਰੇ, ਉਹਨੂੰ ਕੀ ਪਤਾ ਵੀ ਕੌਣ ਹੈ, ਤੂੰ ਮੇਰਾ ਪਿਤਾ, ਤੂੰ ਮੈਂ ਮੇਰਾ ਮਾਤਾ, ਉਹਨੂੰ ਕੀ ਪਤਾ ਕੀ ਹੁੰਦਾ। ਉਹ ਤਾਂ ਘਰ ਵੀ ਇੱਥੇ ਦਾ ਹੀ ਦੱਸੂ, ਉਹਦੀ ਬੋਲੀ ਹੋਰ ਹੈ, ਉੱਥੇ ਦੀ ਬੋਲੀ ਹੋਰ ਹੈ, ਉੱਥੇ ਦੀ ਬੋਲੀ ਉਹ ਨਹੀਂ ਜਾਣਦਾ, ਨਾ ਉੱਥੇ ਦੇ ਰਿਸ਼ਤੇ ਜਾਣਦਾ। ਹਾਂਜੀ
ਕਬੀਰ, ਮਰਦਾ ਮਰਦਾ ਜਗਮੁਆ ਮਰ ਪੀ ਨਾ ਜਾਣਿਆ ਕੋਈ, ਐਸੇ ਮਰਨੇ ਜੋ ਮਰੇ ਬਹੁਤ ਨਾ ਮਰਨਾ,
ਐਸੇ ਮਰਨੇ ਜੋ ਮਰੇ, ਐਸਾ ਮਰਨਾ ਜੋ ਮਰੇ, ਐਸਾ ਮਰਨਾ ਫਿਰ ਵੀ ਨਹੀਂ ਖੋਲਿਆ ਕੈਸਾ ਮਰਨਾ, ਐਸਾ ਮਰਨਾ ਜੋ ਮਰੇ, ਐਸਾ ਕੈਸਾ ਜਿਹਾ ਮੈਂ ਮਰਿਆ। ਕਬੀਰ ਕਹਿੰਦਾ ਜਿਵੇਂ ਮੈਂ ਮਰਿਆ, ਜਿਵੇਂ ਕਬੀਰ ਮਰਿਆ ਉਹ ਮਰਨਾ, ਸਾਹਮਣੇ ਤਾਂ ਬੈਠਾ ਗੱਲਾਂ ਕਰਦਾ, ਸਾਹਮਣੇ ਬੈਠਾ ਗੱਲਾਂ ਕਰਦਾ, ਐਸਾ ਮਰਨਾ ਜਿਵੇਂ ਮੈਂ ਮਰਿਆ ਹਾਂ। ਕਬੀਰ ਕਹਿੰਦਾ ਜਿਸ ਦਿਨ ਹੋਮੂਆ ਪਾਛੇ ਪਿਆ ਆਨੰਦ ਅੱਗੇ ਆਊਗਾ, ਅੱਗੇ ਕਹਿੰਦਾ ਜਿਸ ਦਿਨ ਹੋਮੂਆ, ਜਿਸ ਦਿਨ ਹੋਮੂਆ ਪਾਛੇ ਪਿਆ ਆਨੰਦ, ਮੈਂ ਮਿਲਿਓ ਕਰ ਆਪਣਾ ਸੰਗੀ ਭਜਨ ਗੋਬਿੰਦ ਪਿੱਛੇ ਕਹਿ ਕੇ ਨਹੀਂ ਆਇਆ।
ਕਬੀਰ ਮਾਨਸ ਜਨਮ ਦੁਲੰਬ ਹੈ, ਹੋਏ ਨਾ ਬਾਰੇ ਬਾਰ, ਜਿਉ ਬਨ ਫਲ ਪਾਕੇ ਭੋਏ ਗਿਰੇ, ਬਹੁਰ ਨਾ ਲਾਗੇ ਡਾਰ।
ਮਾਨਸ ਜਨਮ ਦੁਲੰਬ ਹੈ, ਕਬੀਰ ਕਹਿੰਦਾ ਮਨੁੱਖਾ ਜਨਮ ਨਹੀਂ ਮਿਲਦਾ, ਮਾਨਸ ਦਾ ਮਤਲਬ ਮਨੁੱਖਾ ਜਨਮ, ਇਸਤਰੀ ਨਹੀਂ ਆਉਂਦੀ ਵਿੱਚ ਮਾਨਸ, ਮਾਨਸ ਤੋਂ ਹੀ ਮਨੁੱਖ ਬਣਿਆ ਹੈ, ਲਫ਼ਜ਼ ਮਨੁੱਖ ਤੋਂ ਮਾਨਸ ਬਣਿਆ ਹੈ। ਜਿਹੜੇ ਅਰਥ ਕਰਦੇ ਨੇ ਮਾਸ ਦਾ ਬਣਿਆ, ਮਾਸ ਦੇ ਤਾਂ ਫਿਰ ਸਾਰੇ 84 ਲੱਖ ਜੂਨ ਨੇ ਮਾਸ ਦੀ ਬਣੀ ਹੋਈ, ਫਿਰ ਮਾਸ ਹਰ ਸਾਗ ਨੂੰ ਤਾਂ ਮੰਦੀ ਹੋਈ ਗੁਰਬਾਣੀ, ਫਿਰ ਤਾਂ ਮਾਸ ਹਰ ਸਾਗ ਦੇ ਵਿੱਚ ਇੰਨੀ ਫਰਕ ਬਣਦੀ ਗੁਰਬਾਣੀ। ਉਹ ਅਜੱਡਾਂ ਦੀਆਂ ਗੱਲਾਂ ਨੇ, ਅਜੱਡ ਨੇ ਜਿਹੜੇ ਮਾਨਸ
ਜਨਮ ਦੁਲੰਬ
ਦਾ ਮਤਲਬ ਮਾਸ ਨਹੀਂ ਹੁੰਦਾ, ਮਨੁੱਖ ਤੋਂ ਮਾਨਸ ਬਣਿਆ ਹੈ। ਮਾਨਸ ਜਨਮ
ਦੁਲੰਭ ਹੈ,
ਦੁਲੰਭ ਹੈ,
ਹੋਏ ਨਾ ਬਾਰੇ ਬਾਰ,
ਹੋਏ ਨਾ ਬਾਰੇ ਬਾਰ, ਬਾਰ ਬਾਰ ਨਹੀਂ ਮਿਲਦਾ ਹੈ। ਕੁਛ ਲੋਕ ਇਹ ਸਮਝਦੇ ਨੇ ਆਦਮੀ ਆਦਮੀ ਹੀ ਬਣਦਾ ਹਰ ਯੂਗ ਦੇ ਵਿੱਚ, ਹੁਣ ਵੀ ਬ੍ਰਹਮ ਕੁਮਾਰੀਆਂ ਹੀ ਬਣਦੀਆਂ ਨੇ। ਇਹ ਪਿੱਛੇ ਵੀ ਸੀ, ਬਹੁਤ ਸਾਰੇ ਧਰਮ ਸੀ ਇਹੋ ਜਿਹੇ ਪਿੱਛੇ, ਉਹਨਾਂ ਦੇ ਖਿਲਾਫ਼ ਇਹ ਗੱਲ ਕਹੀ ਹੋਈ ਹੈ। ਕੋਈ ਉਹ ਜਿਹਾ ਵਿਆਹ ਹੋਊ ਕਬੀਰ
ਨਾਲ
ਕਰਦਾ ਹੋਊ ਵੀ ਦੁਬਾਰਾ ਦੁਬਾਰਾ ਮਾਨਸੇ ਜਨਮ ਹੋਈ ਜਾਂਦਾ, ਸਾਡਾ ਗੱਲ ਗਲਤ ਹੈ। ਸਾਰੀਆਂ ਜੂਨਾਂ 'ਚ ਘੁੰਮਦਾ ਜੀਵ, ਪਸ਼ੂ ਪੰਛੀ ਬਿਰਖ ਅਸਥਾਵਰ ਬਹੁਤ ਜੋਨ ਪਰਮਿਆਤ ਭਾਰੀ, ਲੱਖ 84 ਜੋਨ ਉਪਾਈ ਮਾਨਸ ਕੋ ਪ੍ਰਭ ਵਡਿਆਈ। ਉੱਥੇ ਮਾਨਸ ਮਨੁੱਖ ਹੈ, ਇਹਨੂੰ ਵਡਿਆਈ ਹੈ। ਰਾਜਾ ਹਮੇਸ਼ਾ ਆਦਮੀ ਹੋ ਬਣਦਾ, ਬਣਦਾ ਆਇਆ। ਇੱਕ ਦਿਨ ਦਾ ਬੱਚਾ ਜੰਮਿਆ ਹੋਇਆ ਰਾਜਗੱਦੀ 'ਤੇ ਬਿਠਾਇਆ ਜਾ ਸਕਦਾ, ਔਰਤ ਨੂੰ ਰਾਜ ਨਹੀਂ ਦਿੱਤਾ ਜਾ ਸਕਦਾ ਕਦੇ ਵੀ। ਉਹ ਜਿਹੜੀ ਲਕਸ਼ਮੀ ਬਾਈ ਦਾ ਇਹ ਝਗੜਾ ਸੀ, ਉਹ ਕਹਿੰਦਾ ਵੀ ਇਹਨਾਂ ਦੇ ਜੇ ਲੜਕਾ ਹੈ ਨਹੀਂ, ਔਰਤ ਨੂੰ ਰਾਜ ਨਹੀਂ ਦਿੱਤਾ ਜਾ ਸਕਦਾ। ਜਾਂ ਤਾਂ ਇਹਨਾਂ ਦੇ ਵਿੱਚ ਕੋਈ ਲੜਕਾ ਹੋਵੇ, ਕੋਈ ਵੀ ਰਿਸ਼ਤੇਦਾਰੀ 'ਚ ਹੋਵੇ ਉਹਨੂੰ ਰਾਜ ਮਿਲੂਗਾ, ਹੱਕਦਾਰ ਹੋਵੇ, ਅਤੇ ਨਹੀਂ ਤਾਂ ਗੌਰਮੈਂਟ ਦਾ ਰਾਜ ਹੋਊ। ਲੜਾਈ ਦਾ ਕਾਰਨ ਇਹ ਸੀਗਾ, ਉੱਥੇ ਹੋਰ ਹੋਰ ਕੀ ਸੀ। ਹਾਂ, ਰਾਣੀ ਤਾਂ ਰਾਜਾ ਉਹਦੇ ਘਰ ਵਾਲੀ ਰਾਣੀ ਆਉਂਦੀ। ਹਾਂਜੀ
ਕਬੀਰ, ਮਾਨਸ ਜਨਮ ਦੁਲੰਬ ਹੈ, ਹੋਏ ਨਾ ਬਾਰੇ ਬਾਰ।
ਮਾਨਸ ਜਨਮ ਦੁਲੰਬ ਹੈ, ਹੋਏ ਨਾ ਬਾਰੇ ਬਾਰ, ਇਹ ਦੁਰਲਭ ਜਨਮ ਹੈ, ਬਾਰ ਬਾਰ ਨਹੀਂ ਮਿਲਦਾ ਹੈ। ਜੇ ਬਾਰ ਬਾਰ ਮਿਲੇ ਦੁਰਲਭ ਨਹੀਂ ਕਹਿ ਸਕਦੇ ਇਹਨੂੰ। ਜਿਵੇਂ ਕਿਸੇ ਬਿਰਛ ਦਾ ਫਲ ਪੱਕ ਕੇ ਆਪੇ ਹੀ ਡਿੱਗ ਪੈਂਦਾ ਥੱਲੇ, ਫਿਰ ਦੁਬਾਰਾ ਡਾਲ ਨਹੀਂ ਲੱਗਦਾ, ਦੁਬਾਰਾ ਨਹੀਂ ਚਾਹੁੰਦਾ। ਇਸ ਕਰਕੇ ਮਾਨਸ ਜਨਮ ਵੀ ਹੈ, ਜਿੱਦਣ ਇਹਨੇ ਪੱਕ ਜਾਣਾ ਦੁਬਾਰਾ ਨਹੀਂ ਫਿਰ ਮਿਲਣਾ। ਇਹ ਨਹੀਂ ਆ ਵੀ ਜਨਮ ਮਿਲੀ ਹੋ ਜਾਂਦਾ ਜੀ, ਇਹ ਤਾਂ ਚੱਲਦਾ ਹੀ ਰਹਿਣ ਸਿਲਸਿਲਾ। ਉਹ ਮੁਕਤੀ ਮੁਕਤੀ ਨੂੰ ਨਹੀਂ ਮੰਨਦੇ ਲੋਕ, ਮਾਣੇ ਜਨਮ ਵਾਲੇ। ਉਹ ਕਹਿੰਦੇ ਆਦਮੀ ਆਦਮੀ ਬਣਦਾ ਰਹਿੰਦਾ, ਪਸ਼ੂ ਪਸ਼ੂ ਬਣਦੇ ਰਹਿੰਦੇ ਨੇ, ਮੁਕਤੀ ਵਾਲੀ ਕੋਈ ਗੱਲ ਹੀ ਨਹੀਂ ਬਸ। ਹਾਂ
ਕਬੀਰਾ ਤੂੰ ਹੀ ਕਬੀਰ, ਤੂੰ ਤੇਰੋ ਨੌਂ ਕਬੀਰ, ਰਾਮ ਰਤਨ ਦਾ ਪਾਈਏ ਜੋ ਪਹਿਲੇ ਤਜੇ ਸਰੀਰ।
ਕਬੀਰਾ ਤੂੰ
ਕਬੀਰ, ਤੂੰ
ਕਬੀਰ, ਤੂੰ ਕਬੀਰ,
ਕਬੀਰਾ ਤੂੰ
ਹੈ ਕਬੀਰਾ ਜਿਹੜਾ ਦੇਹ ਤਾਰੀ, ਦੋ ਹੋ ਗਏ ਨਾ ਹੁਣ। ਪਹਿਲਾਂ ਕਬੀਰੇ ਨੂੰ ਕਬੀਰ ਕਹਿ ਰਹੇ ਨੇ ਲੋਕ, ਜੋ ਕਬੀਰਾ ਹੈ ਨਾ ਬਾਅਦ ਦੇ ਵਿੱਚ, ਆਪਣਾ ਹੀ ਨਾਂ ਬਦਲ ਰਿਹਾ ਕਬੀਰ। ਕਬੀਰਾ ਤੂੰ
ਕਬੀਰਾ ਤੂੰ ਹੈ
ਜੋ ਸਰੀਰ ਨਾਲ ਜੁੜਿਆ ਹੋਇਆ ਕਬੀਰਾ ਕਰਨ ਲੱਗ ਗਿਆ।
ਕਬੀਰਾ ਤੂੰ ਹੀ ਕਬੀਰ, ਤੂੰ
ਕਬੀਰ, ਤੂੰ
ਤੇਰੋ ਨੌਂ ਕਬੀਰ,
ਕਬੀਰ ਤੂੰ, ਕਬੀਰ ਤੋਂ ਕਬੀਰਾ ਪੈਦਾ ਹੋਇਆ ਹੈ। ਕਬੀਰ ਮੂਲ ਹੈ, ਕਬੀਰਾ ਉਹਦੀ ਜੋਤ ਹੈ, ਉਹ ਸਰੀਰ ਵਿੱਚ ਹੈ। ਕਬੀਰ ਦਾ ਧਿਆਨ ਜਿਹੜਾ ਕਬੀਰਾ ਹੈ ਉਹ ਸਰੀਰ 'ਚ ਕੰਮ ਕਰਦਾ। ਕਬੀਰਾ ਤੂੰ ਹੀ ਕਬੀਰ, ਤੂੰ
ਕਬੀਰਾ ਤੂੰ ਹੀ ਕਬੀਰ, ਤੂੰ
ਕਬੀਰਾ ਤੂੰ ਹੀ ਕਬੀਰ, ਤੂੰ ਕਬੀਰਾ ਤੂੰ ਹੀ ਹੈ, ਕਬੀਰ ਵੀ ਤੂੰ ਹੈ।
ਤੇਰੋ ਨੌਂ ਕਬੀਰ,
ਤੇਰਾ ਨੌਂ ਕਬੀਰ ਹੈ, ਕਬੀਰੇ ਦਾ ਨੌਂ ਕਬੀਰ ਨਹੀਂ ਹੈ। ਉਹ ਸਰ ਦੇਹਧਾਰੀ ਦਾ ਨੌਂ ਕਬੀਰ ਨਹੀਂ ਹੁੰਦਾ, ਕਬੀਰ ਮੁਕਤਾ ਹੁੰਦਾ, ਕਬੀਰ ਮੁਕਤਾ ਹੈ। ਤੇਰਾ ਨੌਂ ਕਬੀਰ,
ਰਾਮ ਰਤਨ ਤਬ ਪਾਈਏ ਜੋ ਪਹਿਲੇ ਤਜੇ ਸਰੀਰ।
ਰਾਮ ਰਤਨ ਤਬ ਪਾਈਏ, ਰਾਮ ਤੋਂ ਕਬੀਰ ਜਿਹੜਾ ਹੈ ਉਹੀ ਰਾਮ। ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੇ ਪਛਾਣੇ। ਰਾਮ ਔਰ ਕਬੀਰ ਹੁੰਦੇ ਹੀ ਇੱਕ ਨੇ, ਦੋ ਹੁੰਦੇ ਹੀ ਨਹੀਂ। ਉੱਥੇ ਰਾਮ ਕਬੀਰਾ ਵੈਸੇ ਕਿਹਾ ਏਕ ਭਏ ਹੈ, ਕਬੀਰ ਤਾਂ ਰਾਮ ਹੀ ਹੁੰਦਾ।
ਰਾਮ ਨੂੰ ਕਬੀਰ ਕਿਹਾ,
ਰਾਮ ਨੂੰ ਕਬੀਰ ਕਿਹਾ। ਹਾਂਜੀ
ਰਾਮ ਰਤਨ ਤਬ ਪਾਈਏ,
ਰਾਮ ਰਤਨ ਤਬ ਪਾਈਏ ਜੋ ਪਹਿਲੇ ਤਜੇ ਸਰੀਰ। ਜਦੋਂ ਰਾਮ ਰਤਨ ਬ੍ਰਹਮ ਗਿਆਨ ਦੀ ਆਪਾਂ ਗੱਲ ਕਰਦੀ ਹਾਂ, ਰਾਮ ਦੇ ਗਿਆਨ ਦੀ ਗੱਲ ਕਰਦੀ ਹਾਂ ਤਾਂ ਪ੍ਰਾਪਤੀ ਹੈ। ਜੇ ਬਾਹਰਲੇ ਸਰੀਰ ਦੀ ਦਿਮਾਗ 'ਚੋਂ ਕੱਢ ਦਿਉ ਮਨ, ਤੋਂ ਬਾਹਰਲੇ ਸਰੀਰ ਦੀ ਦਿਮਾਗ 'ਚੋਂ ਕੱਢ ਕੇ ਨਾ, ਬਾਹਰਲੇ ਸਰੀਰ ਨੂੰ ਅਲੱਗ ਰੱਖ ਕੇ ਫਿਰ ਗੁਰਬਾਣੀ ਨੂੰ ਵਿਚਾਰੋ, ਫਿਰ ਪਤਾ ਲੱਗੂ ਮੁਕਤੀ ਕੀ ਹੈ, ਕੱਪੜਾ ਕੀ ਹੈ, ਸਰੀਰ ਕੀ ਹੈ, ਆਤਮਾ ਕੀ ਹੈ, ਮਨ ਕਿਵੇਂ ਧੋਣਾ, ਮਨ ਧੋਵੋ ਸ਼ਬਦ ਲਾ ਕੇ ਧੋਣਾ ਮਨ ਹੈ। ਹੁਣ ਮਨ ਕਿਵੇਂ ਧੋਲੂਗਾ, ਮਨ ਤਾਂ ਦੀਦਾ ਨਹੀਂ ਕਿੱਥੇ, ਕਿਹੜੇ ਸਰਫ ਚ ਪਾਊਗਾ, ਮਨ ਨੂੰ ਕਿਵੇਂ ਧੋਤਾ ਜਾਊਗਾ। ਇਸ ਕਰਕੇ ਸਰੀਰ ਜਿਹੜਾ ਬਾਹਰਲਾ, ਇਹਦੇ ਜਿਹੜੇ ਵਿੱਚ ਆਉਣਗੇ, ਚਲਣ ਆਉਣਗੇ, ਸਰੀਰ ਬਾਹਰਲੇ ਦੀ ਗੱਲ ਨਹੀਂ ਆਉਣੀ, ਨੇਤਰ ਆਉਣਗੇ, ਸਰੀਰ ਬਾਹਰਲੇ ਦੀ ਗੱਲ ਨਹੀਂ ਆਉਣੀ। ਇਹ ਸਭ ਕੁਝ ਬਾਹਰਲੇ ਸਰੀਰ ਤੋਂ ਅਲੱਗ ਦੀ ਗੱਲ ਹੈ, ਤਲੇ ਸਰੀਰ ਸੂਖਮ ਸਰੀਰ ਦੇ ਨਾਲ ਸਾਰੀ ਗੁਰਬਾਣੀ ਦਾ ਅਟੈਚ ਹੈ। ਸੂਖਮ ਸਰੀਰ ਦੀ ਗੁਰਬਾਣੀ ਨੌਲੇਜ ਦਿੰਦੀ ਹੈ, ਗਿਆਨ ਦਿੰਦੀ ਹੈ, ਬਾਹਰਲੇ ਦੇ ਨਹੀਂ ਦਿੰਦੀ। ਬਾਹਰਲੇ ਦੇ ਪ੍ਰਮਾਣ ਦਿੱਤੇ ਹੋਏ ਨੇ, ਵਰਤੇ ਹੋਏ ਨੇ। ਜਿਵੇਂ ਨੇਤਰ, ਅੱਖਾਂ ਨੂੰ ਨੇਤਰ ਕਹਿਣ ਲੱਗ ਗਿਆ ਸੀ, ਦੇਖਣ ਵਾਲੇ ਨੇਤਰ ਨੇ ਅੱਖਾਂ ਤੋਂ ਹੀ ਦੇਖਦੇ ਨੇ, ਸੁਣਨ ਵਾਲੇ ਕੰਨ ਨੇ ਕੰਨਾਂ ਤੋਂ ਹੀ ਸੁਣਦੇ ਨੇ। ਕੰਨ ਤਾਂ ਦਿੱਤੇ ਹੋਏ ਨੇ ਸਾਨੂੰ ਸੁਣਨ ਵਾਸਤੇ, ਸਾਡੇ ਸੂਤਕ ਲੱਗਿਆ ਹੋਇਆ, ਜਦ ਸੂਤਕ ਲੈ ਜੂਗਾ ਬਾਹਰਲੇ ਕੰਨਾਂ ਦੀ ਲੋੜ ਨਹੀਂ। ਜਿੰਨਾ ਚਿਰ ਸੂਤਕ ਹੈ ਅੱਖਾਂ ਨੂੰ, ਕੰਨਾਂ ਨੂੰ, ਜੀਭਾਂ ਨੂੰ, ਉਹਨਾਂ ਚਿਰ ਸਾਨੂੰ ਸੂਤਕ ਲਾਉਣ ਵਾਸਤੇ ਗਿਆਨ ਲੈਣਾ ਪੈਣਾ। ਜਿਹੜਾ ਗੁਰਬਾਣੀ ਦਾ ਗਿਆਨ ਹੈ, ਸੂਤਕ ਲਾ ਰਹੇ ਹਾਂ ਅਸੀਂ, ਅਤੇ ਸੂਤਕ ਤਾਂ ਅੰਦਰਲੇ ਦਾ ਲਾਉਣਾ, ਬਾਹਰਲੇ ਦਾ ਤਾਂ ਲਾਉਣਾ ਹੀ ਨਹੀਂ। ਅਸੀਂ ਬਾਹਰਲੇ ਸੀ, ਅੱਖਾਂ ਦਾ ਸੂਤਕ ਕੀ ਹੈ, ਅੱਖਾਂ ਨੂੰ ਦੱਸੋ ਕੀ ਸੂਤਕ ਲੱਗਿਆ, ਕਹਿੰਦਾ ਅੱਖੀ ਸੂਤਕ ਦੇਖਣ, ਕੀ ਸੂਤਕ ਹੈ ਅੱਖਾਂ ਨੂੰ ਦੱਸਣ, ਕਿੱਥੇ ਦਿਖਾਵੇ। ਨਾਨਕ ਸੂਤਕ ਇਹ ਮਨਾ ਉਤਰੇ ਗਿਆਨ ਉਤਾਰੇ ਧੋਏ, ਫਿਰ ਗਿਆਨ ਦਾ ਅੱਖਾਂ ਨਾਲ ਕੀ ਕੰਮ ਹੈ, ਗਿਆਨ ਨਾਲ ਅੱਖਾਂ ਧੋ ਕੇ ਦਿਖਾਓ। ਇਹ ਬਾਹਰਲੇ ਸਰੀਰ ਦੀ ਜੇ ਗੱਲ ਰੱਖੋਗੇ, ਉੜ ਜੂਗੀ ਗੱਲ, ਇਹ ਨਹੀਂ ਆਉਣੀ ਸੂਤ। ਨਾਨਕ ਕਹਿੰਦਾ ਸੂਤਕੇ ਮਨ ਉਤਰੇ ਗਿਆਨ ਉਤਾਰੇ ਧੋਏ, ਫਿਰ ਗਿਆਨ ਦੇ ਵਿੱਚ ਹੱਥ ਲਾਉਣ ਦੀ ਲੋੜ ਨਹੀਂ, ਸਾਬਣ ਲਾਉਣ ਦੀ ਲੋੜ ਨਹੀਂ, ਆਪੇ ਗਿਆਨ ਧੋ ਕੇ ਉਤਾਰ ਦੂ ਇਕੱਲਾ ਹੀ। ਗਿਆਨ ਉਤਾਰੇ ਧੋਏ, ਗਿਆਨ ਨਾਲ ਨਹੀਂ ਤੁਸੀਂ, ਨਾਲ ਤੁਹਾਡਾ ਕੋਈ ਰੋਲ ਨਹੀਂ, ਗਿਆਨ ਦਾ ਹੀ ਰੋਲ ਹੈ ਇਕੱਲੇ ਦਾ।
ਗਿਆਨ ਉਤਾਰੇ ਧੋਏ,
ਹਾਂ, ਗਿਆਨ ਆਪੇ ਧੋ ਦੂਗਾ, ਉਤਾਰ ਦੂਗਾ। ਇਹ ਗੱਲਾਂ ਕਿੱਥੋਂ ਲੱਭਣਗੀਆਂ ਤੁਹਾਨੂੰ, ਇਹ ਕੋਈ ਪੰਡਤ ਦੀਆਂ, ਪੰਡਤ ਦੇ ਚੇਲੇ ਜਿਹੜੇ ਮਾਲ ਵਾਲੇ ਉਜੜ ਨੇ, ਇਹਨਾਂ ਦੀਆਂ ਗੱਲਾਂ ਨੇ ਇਹ ਗੱਲ। ਕਹਿੰਦੇ ਪਹਿਲੇ ਤਜੇ ਸਰੀਰ, ਸਰੀਰ ਜਿਹੜਾ ਹੈਗਾ ਬਾਹਰਲਾ, ਇਹਨੂੰ ਇੱਕ ਪਾਸੇ ਰੱਖ ਕੇ ਫਿਰ ਗੱਲ ਕਰ ਮੇਰੇ ਨਾਲ।
ਰਾਮ ਰਤਨ ਤਾਂ ਪਾਈਏ,
ਉਹਦਾ ਮਰਿਆ ਹੋਇਆ ਬਾਹਰਲੇ ਸਰੀਰ ਦਾ ਕੀ ਕਹੂ, ਉਹਦਾ ਜਿੱਦਣ ਹੋਊਗਾ। ਜੇ ਤੁਸੀਂ ਮਰੇ ਹੋਏ ਨਾਲ ਗੱਲ ਕਰਨੀ ਆ, ਤਾਂ ਸਰੀਰ ਬਾਹਰ ਰੱਖ ਕੇ ਉਹ ਆਪਣਾ ਵੀ ਐਂ ਕਹਿੰਦਾ, ਉਹ ਮੈਂ ਤਾਂ ਮਰਿਆ ਹੋਇਆ, ਅਤੇ ਮਰੇ ਹੋਏ ਦਾ ਸਰੀਰ ਬਾਹਰਲਾ ਹੁੰਦਾ ਨਹੀਂ। ਗੱਲ ਉਹਦੇ ਨਾਲ ਕਰ ਰਿਹਾ ਮਰੇ ਹੋਏ ਨਾਲ, ਜਿਉਂਦਾ ਆਦਮੀ ਗੱਲ ਕਰ ਰਿਹਾ ਮਰੇ ਨਾਲ, ਦੋਵਾਂ ਦੀ ਤਾਲਮੇਲ ਕਿਵੇਂ ਉਹ ਬਣੀ ਦੀ। ਇੱਕ ਤਾਂ ਬਾਹਰਲੇ ਸਰੀਰ ਨਾਲ ਹੈ, ਇੱਕ ਬਾਹਰਲਾ ਸਰੀਰ ਤੋਂ ਬਿਨਾਂ, ਦੋਹਾਂ ਦਾ ਭਾਸ਼ਾ ਕਿਵੇਂ ਮਿਲੂਗੀ, ਉਹ ਨਹੀਂ ਮਿਲ ਸਕਦੀ ਭਾਸ਼ਾ। ਉਹ ਕਹਿੰਦਾ ਰਾਮ ਰਤਨ, ਜੋ ਗੁਰਬਾਣੀ 'ਚ ਮੈਂ ਗੱਲ ਕਹਿਤੀ, ਇਹਦੀ ਸਮਝ ਤੁਹਾਨੂੰ ਤਾਂ ਆਊਗੀ, ਪਹਿਲਾਂ ਸਰੀਰ ਬਾਲ ਇਹਦੀ ਬਣਾਵਟ ਨੂੰ ਬਾਹਰ ਕੱਢ ਦਿਓ। ਇਹ ਕੱਪੜਾ ਲਾ ਕੇ ਨਾ, ਜਿਹੜੇ ਕੱਪੜੇ ਨੂੰ ਬਾਹਰ ਟੰਗ ਦਿਓ, ਆਹ ਕੱਫਣ ਲਾ ਕੇ ਟੰਗ ਦਿਓ ਪਾਸੇ, ਫਿਰ ਇਹ ਗੱਲ ਦੀ ਸਮਝ ਆਊਗੀ। ਸੰਤ ਦਾ ਕੱਫਣ ਤਾਂ ਘੋਰ ਕੱਫਣ ਲਾਈ ਫਿਰਦੇ ਨੇ, ਉਹਨਾਂ ਨੂੰ ਪਤਾ ਹੀ ਨਹੀਂ ਵੀ ਇਹ ਕੱਫਣ ਹੈ, ਉਹਨਾਂ ਨੂੰ ਪਤਾ ਹੀ ਨਹੀਂ ਵੀ ਇਹ ਕੱਫਣ ਹੈ, ਕੱਫਣ ਕੋਈ ਮੰਨਦਾ ਹੀ ਨਹੀਂ ਇਹਨੂੰ। ਹਾਂਜੀ,
ਵੀਰ ਝੰਕ ਨਾ ਝੰਕੀਏ, ਤੁਮਰੋ ਕੋਈ ਨਾ ਹੋਏ, ਕਰਮ ਕਰੀਬ ਜੋ ਕਰ ਰਹੇ, ਲੇਟ ਨਾ ਸਕੇ ਕੋਈ।
ਕਬੀਰ ਝੰਕ ਨਾ ਝੰਕੀਏ, ਕਬੀਰ ਕਹਿੰਦਾ ਝੰਕ ਨਹੀਂ ਮਾਰਨਾ ਚਾਹੀਦਾ, ਰੰਗ ਨਾ ਹਸੀਏ ਕੋਏ,
ਤੁਮਰੋ ਕਿਹੋ ਨਾ ਹੋਏ,
ਝੰਕ ਨਾ ਝੰਕੀਏ,
ਤੁਮਰੋ ਕਿਹੋ ਨਾ ਹੋਏ।
ਝੰਕ ਮਾਰਦੇ ਸੀਗੇ ਜਿਹੜੇ ਜੋਗੀ ਸੀ, ਜ਼ਿਆਦਾ ਐਂ ਕਰਦਾਂਗੇ, ਉਹ ਕਰਦਾਂਗੇ, ਮੈਂ ਸ਼ਰਾਬ ਦੇ ਦੂੰ, ਜਾਂ ਐਵੇਂ ਝੱਖ ਮਾਰਨੀ,
ਸ਼ਰਾਬ ਜ਼ਿਆਦਾ ਦਿੰਦੇ ਜੀ।
ਆਹੋ, ਆਉਣ ਵਾਲੀਆਂ ਗੱਲਾਂ ਭਵਿੱਖ ਦੀਆਂ ਦੱਸੀ ਜਾਣੀਆਂ, ਜਿਵੇਂ ਦੱਸਦੇ ਨੇ ਰੋਜ਼।
ਕਬੀਰ ਝੰਕ ਨਾ
ਝੰਕੀਏ, ਝੱਖ ਮਾਰਦੇ ਹੋ ਕਹਿੰਦੇ ਤੁਸੀਂ, ਝੰਕ ਨਾ ਝੰਕੀਏ,
ਤੁਮਰੋ ਕਿਹੋ ਨਾ ਹੋਏ,
ਕਹਿਣਾ ਤੁਹਾਡਾ ਕਿਆ ਕੁਛ ਨਹੀਂ ਹੋ ਸਕਦਾ।
ਕਰਮ ਕਰੀਮ ਜੋ ਕਰ ਰਹੇ, ਮੇਟ ਨਾ ਸਕੇ ਕੋਈ,
ਜੋ ਕਰ ਰਿਹਾ ਪਰਮੇਸ਼ਰ ਉਹਨੂੰ ਨਹੀਂ ਕੋਈ ਮਿਟਾ ਸਕਦਾ। ਤੁਹਾਡੇ ਕੋਈ ਉਪਾਅ ਨਹੀਂ ਕੰਮ ਕਰ ਸਕਦੇ ਜੋਤਿਸ਼ ਦੇ, ਜਾਂ ਕੋਈ ਹੋਰ ਕੋਈ ਉਪਾਅ ਨਹੀਂ ਕੰਮ ਕਰ ਸਕਦਾ। ਜੋ ਉਹਨੇ ਕਰਨਾ ਪਾਉਣਾ ਵਰਤ ਜਾਣਾ ਉਹਦਾ ਕੋਈ ਇਲਾਜ ਕਿਸੇ ਕੋਲ ਨਹੀਂ ਹੈ। ਚਾਹੇ ਕੁਛ ਵੀ ਇਲਾਜ ਕਰ ਲਓ, ਤੁਸੀਂ ਅਖੰਡ ਪਾਠ ਰੱਖ ਲਓ, ਕੁਛ ਕਰ ਲਓ, ਉਹਦਾ ਕੋਈ ਇਲਾਜ ਨਹੀਂ ਪਰਮੇਸ਼ਰ ਦਾ ਜੋ ਪਾਉਣਾ ਵਰਤ ਜਾਣਾ।
ਕਰਮ ਕਰੀਮ ਜੋ ਕਰ ਰਹੇ
ਉਹਦਾ ਪਾਉਣਾ ਨਹੀਂ ਮੁੜ ਸਕਦਾ ਮੋੜ ਹੈ ਉਹ। ਜੇ ਉਹਦਾ ਸੋਚਣਾ ਉਹਨੂੰ ਮੋੜਨਾ, ਸੋਚਣਾ ਹੀ ਪਾਪ ਹੈ। ਉਹ ਸੋਚਣਾ ਕਿ ਭਾਣਾ ਨਾ ਵਰਤ ਜਾਵੇ, ਅਸੀਂ ਉਹਨੂੰ ਰੋਕ ਲਈਏ, ਇਹੀ ਪਾਪ ਹੈ। ਉਹ ਤਾਂ ਹੋਏ ਜਾਣਾ, ਪਰ ਪਾਪ ਤੁਸੀਂ ਕਰ ਲਿਓ। ਪਾਪ ਚਿੱਤ ਬਲਿਆ, ਜੋ ਚਿੱਤ ਬਲਿਆ ਉਹ ਪਾਪ ਹੋ ਗਿਆ, ਹੋ ਫਿਰ ਵੀ ਜਾਣਾ ਹੀ ਹੈ। ਫਿਰ ਫਾਇਦਾ ਕੀ ਹੋਇਆ? ਚੱਖ ਮਾਰਨਾ ਹੈ ਉਹਨੂੰ ਰੋਕਣ ਵਾਸਤੇ, ਚੱਖ ਸੰਤ ਮਾਰਦੇ ਹੀ ਨੇ, ਸਾਰੇ ਲੋਕ ਚੱਖ ਮਾਰਦੇ ਨੇ, ਇਹਦਾ ਉਪਾਅ ਕਰ ਲਈਏ। ਅੱਜ ਗ੍ਰਹਿ ਨੇ, ਗ੍ਰਹਿ ਆਏ ਨੇ, ਉਹਦਾ ਉਪਾਅ ਕਰ ਲਈਏ। ਤੁਸੀਂ ਕਿਵੇਂ ਰੋਕ ਲਓਗੇ? ਨਹੀਂ ਰੋਕਿਆ ਜਾ ਸਕਦਾ ਕੁਛ ਵੀ। ਚੱਖ ਮਾਰਦੇ ਨੇ
ਜੋ ਕਰ ਰਹੇ,
ਹਾਂ ਕਰਮ ਕਰ ਰਿਹਾ, ਉਹ ਕਿਰਪਾ ਕਰ ਰਿਹਾ ਹੈ, ਸਾਰੀ ਕਿਰਪਾ ਬਰਸ ਰਹੀ ਹੈ, ਕੋਈ ਜ਼ੁਲਮ ਕਰ ਰਿਹਾ ਸਾਡੇ ਤੇ।
ਕਰੀਮ ਦੇ ਦਿਓ,
ਹੈਂ
ਕਰੀਮ
ਕਰਨ ਵਾਲਾ,
ਕਰਮ ਕਰੀਮ ਜੋ ਕਰ ਰਹੇ,
ਕਰਨ ਵਾਲਾ ਜੋ ਕਿਰਪਾ ਕਰ ਰਿਹਾ ਹੈ, ਕਰਨ ਵਾਲਾ ਕਿਰਪਾ ਕਰੀਮ ਹੁੰਦਾ, ਰਹਿਮ ਕਰਨ ਵਾਲਾ ਰਹੀਮ,
ਕਿਰਪਾ
ਕਰਨ ਵਾਲਾ ਕਰੀਮ,
ਕਿਰਪਾ ਕਰਨ ਵਾਲਾ ਕਰੀਮ।
ਉਹਦਾ ਖਾਣ ਵਾਲੀ ਕਰੀਮ ਨਹੀਂ ਹੁੰਦੀ ਤੁਸੀਂ, ਉਹ ਵੀ ਵੈਸੇ ਤਾਂ ਖਾਣ ਵਾਲੀ ਹੋਈ ਹੈ, ਨਾਮ ਨਾਮ ਖਾਣ ਵਾਲਾ ਨਹੀਂ।
ਕਰਮ ਕਰੀਮ ਜੋ ਕਰ ਰਹੇ ਮੇਟ ਨਾ ਸਕੇ ਕੋਈ,
ਇਹ ਉਰਦੂ ਦੇ ਲਫ਼ਜ਼ ਨੇ ਦੋਏ, ਕਰਮਨ ਕਰੀਮ ਦੋਏ ਉਰਦੂ ਦੇ ਲਫ਼ਜ਼, ਦਸਵੇਂ ਜ਼ਿਆਦਾ ਹੁੰਦੇ ਨੇ। ਹਾਂਜੀ,
ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਏ, ਰਾਮ ਕਸੌਟੀ ਸੋ ਸਹੇ ਜੋ ਮਰਜ਼ੀ ਵਾ ਹੋਏ।
ਕਬੀਰ ਕਸੌਟੀ ਰਾਮ ਕੀ, ਕਬੀਰ ਕਹਿੰਦਾ ਜਿਹੜਾ ਰਾਮ ਹੈ ਨਾ ਉਹਦੀ ਕਸੌਟੀ ਹੈ, ਖਰਾ ਖੋਟਾ ਜਿੱਥੇ ਪਰਤਦੇ ਹਾਂ ਉਹ ਕਸੌਟੀ ਕੀ ਹੈ? ਗੁਰਮਤ ਹੈ, ਗੁਰਬਾਣੀ ਕਸੌਟੀ, ਉਹ
ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਏ,
ਕੀ ਹੈ ਠੀਕ ਕਸੌਟੀ ਹੈ ਉਹਦੀ, ਸੱਚ ਦੀ ਕਸੌਟੀ ਤੇ ਖਰਾ ਉਤਰੂ ਕਿ ਨਹੀਂ ਉਤਰੂ, ਸੱਚ ਦੀ ਕਟੌਤੀ ਕਸੌਟੀ ਹੈ ਰਾਮ ਦੀ। ਕਬੀਰ ਕਸੌਟੀ ਰਾਮ ਕੀ, ਸੱਚੀ ਬਾਣੀ ਹੈ ਜਿਹੜੀ ਇਹੀ ਕਸੌਟੀ ਹੈ,
ਝੂਠਾ ਟਿਕੇ ਨਾ ਕੋਏ,
ਝੂਠਾ ਟਿਕੇ ਨਾ ਕੋਏ,
ਰਾਮ ਨਹੀਂ ਸਕਦਾ ਸੋ ਸਹੇ ਜੋ ਮਰਜ਼ੀ ਵਾ ਹੋਏ।
ਝੂਠਾ ਤਾਂ ਕਹਿੰਦਾ ਮੇਰਾ ਸਰੀਰ ਵੱਜ ਜਾਵੇ, ਮੈਂ ਵੱਜ ਜਾ, ਪਹਿਲਾਂ ਤਾਂ ਇਹ ਕਹਿੰਦਾ, ਦੂਜਾ ਕਹਿੰਦਾ ਕੋਈ ਵਿਵਸਥਾ ਆਉਣ ਵਾਲੀ ਉਹਦੇ ਵਿਚਾਲ ਹੈ। ਉਹ ਝੂਠਾ ਟਿਕੇ ਨਾ ਕੋਏ, ਕਸੌਟੀ ਰਾਮ ਕੀ ਹੈ, ਪਾਣਾ ਮੰਨਣਾ ਹੀ ਕਸੌਟੀ ਰਾਮ ਕੀ ਹੈ, ਪਾਣੀ ਨੂੰ ਮਿੱਠਾ ਕਰਕੇ ਮੰਨਣਾ ਕਸੌਟੀ ਰਾਮ ਕੀ ਹੈ, ਝੂਠਾ ਟਿਕਦਾ ਨਹੀਂ, ਪਾਣਾ ਮੰਨਦਾ ਨਹੀਂ, ਟਿਕੇ ਨਾ ਕੋਏ,
ਰਾਮ ਕਸੌਟੀ ਸੋ ਸਹੇ।
ਇਹ ਤਾਂ ਭਾਣੇ ਦਾ ਜਿਹੜਾ ਆਰਾ ਚੱਲਦਾ ਉਹਦੇ ਥੱਲੇ ਗਰਦਨ ਦੇਣੀ ਹੈ, ਆਰਾ ਚੱਲਦਾ ਭਾਣੇ ਦਾ ਗਰਦਨ ਦੇ ਦੇ, ਜਾਂ ਤੇਰੀ ਮਰਜ਼ੀ ਜਾਂ ਚਲਾ ਲੈ, ਜਾਂ ਤੇਰੀ ਮਰਜ਼ੀ ਜਾਂ ਚਲਾ ਲੈ, ਆਰਾ ਗਰਦਨ ਤਾਂ ਦਿੱਤੀ ਹੋਈ ਹੈ, ਵੰਡ ਕਬੂਲ ਕੀ ਹੈ, ਗਰਦਨ ਦਿੱਤੀ ਹੈ, ਹੋਰ ਕੁਛ ਨਹੀਂ, ਜਾਂ ਮਰਜ਼ੀ ਚਲਾ ਲਈ। ਉਹ ਚੱਲਣਾ ਤਾਂ ਜਦੇ ਆ, ਜਦ ਟਾਈਮ ਆਉਣਾ, ਪਹਿਲਾਂ ਤਾਂ ਚੱਲਣਾ ਹੀ ਨਹੀਂ, ਨਾ ਉਦੋਂ ਬਚਣਾ ਨਾ ਪਹਿਲਾਂ ਚੱਲਣਾ। ਉਹ ਗਰਦਨ ਦਿੱਤੇ ਤੇ ਸਰਨੀਮਾ ਹੋ ਗਿਆ, ਹੰਕਾਰ ਹਟ ਗਿਆ, ਉਹ ਸਰਨੀਮਾ ਹੈ ਆਪਣੇ ਗੁਰਬਾਨ ਮੈਂ ਸਰਨੀਮਾ ਕਰ, ਸਰਨੀਮਾ ਕਰਨ ਦਾ ਤਰੀਕਾ ਦੱਸਿਆ ਇੱਕ, ਮਨ ਕਬੂਲ ਕਰਨਾ, ਸਰਨੀਮਾ ਨਹੀਂ ਕਰਦਾ ਜਿੰਨਾ ਚਿਰ ਕਬੂਲ ਨਹੀਂ ਹੈ। ਹਾਂਜੀ, ਝੂਠਾ ਟਿਕੇ ਨਾ ਕੋਏ,
ਰਾਮ ਕਸੌਟੀ ਸੋ ਸਹੇ ਜੋ ਮਰਜ਼ੀ ਵਾ ਹੋਏ।
ਹਾਂ ਦੇਖੋ, ਰਾਮ ਕਸੌਟੀ ਜੋ ਸਹੇ ਕਹਿੰਦਾ, ਜੋ ਮੇਰੇ ਵਰਗਾ ਹੋਵੇ, ਮਰ ਕੇ ਜਾਂਦਾ ਹੋਇਆ ਹੋਵੇ, ਉਹੀ ਜੇ ਮਰਜ਼ੀ ਵਾ, ਹੋਰ ਕੌਣ ਹੈ ਉਹ ਮਰਜ਼ੀ ਵਾ,
ਜੋ ਮਰਜ਼ੀ ਵਾ ਹੋਏ।
ਇਹਨਾਂ ਦੇ ਵੀ ਮਰਜ਼ੀ ਬੜੇ ਬਹੁਤ, ਅਰਥ ਤਾਂ ਆਏ ਨਹੀਂ ਕਿਸੇ ਨੂੰ, ਮਰਜ਼ੀ ਵਿਆਣੀ ਬੋਲੀ ਤਾਂ ਸਮਝੀ ਨਹੀਂ, ਕਬੀਰ ਮਰਜ਼ੀ ਵੈ ਉਹਦੀ ਬੋਲੀ ਤਾਂ ਕੋਈ ਸਮਝਿਆ ਨਹੀਂ, ਮਰਜ਼ੀ ਬੜੇ, ਮਰਜ਼ੀ ਬੜੇ ਦਾ ਰੌਲਾ ਪਾਈ ਜਾਂਦੇ ਨੇ। ਉਹ ਮਰਜ਼ੀ ਬੜਿਆਂ ਦੀ ਬੋਲੀ ਆ ਇਹ ਗੁਰਬਾਣੀ, ਇਹ ਸਾਰੇ ਮਰ ਕੇ ਜਾਂਦੇ ਹੋਏ ਨੇ, ਮਰਜ਼ੀ ਬੜਿਆਂ ਦੇ ਦੇਸ਼ ਦੀ ਬੋਲੀ ਹੈ, ਮਰਜ਼ੀ ਬੜਿਆਂ ਦੀ ਆਪਣੀ ਬੋਲੀ ਹੈ, ਜੋ ਹਮਸ਼ਹਿਰੀ ਸ਼ਹਿਰ ਦਾ ਰਹਿਣ ਵਾਲਾ ਮੀਤ ਹਮਾਰਾ, ਉਹ ਬੋਲੀ ਜਾਣਦਾ, ਭਾਸ਼ਾ ਜਾਣਦਾ, ਉਹਦਾ ਸੁਭਾਅ ਇਹੋ ਜਿਹਾ ਹੀ ਹੈ। ਮਰ ਜੀਵੜੇ ਕਿੱਥੋਂ ਆ ਗਏ ਜਾਂ ਬੋਲੀ ਨਹੀਂ ਜਾਣਦੇ, ਲਫ਼ਜ਼ ਫੜ ਲੈਂਦੇ ਨੇ, ਆਪਣਿਆਂ ਨੂੰ ਜੋੜ ਲੈਂਦੇ ਨੇ, ਕੋਈ ਮਰਜੀਵੜਾ ਬਣ ਗਿਆ, ਕੋਈ ਮਹਾਂਪੁਰਸ਼ ਬਣ ਗਿਆ, ਸਾਰੇ ਠੱਗ ਮੂਰਖ। ਉਹਨਾਂ ਦਾ ਤਾਂ ਰਾਜ ਰਿਹਾ ਹੁਣ ਤੁਸੀਂ ਸਿੱਖੀ ਦਾ ਪ੍ਰਚਾਰ ਕਰਦੇ ਰਹੇ ਨੇ, ਅਤੇ ਦੁਬਾਰਾ ਤਾਂ ਨਿਕਲਣਾ ਹੀ ਸੀ, ਹੋਰ ਕੀ ਹੁੰਦਾ।
ਕਬੀਰ ਉੱਜਲ ਪਹਿਰੇ ਕੱਪਰੇ ਪਾਨ ਸੁਪਾਰੀ ਖਾਏ ਇੱਕ ਸਾਰ ਕੇ ਨਾ ਬਿਨ ਵਾਧੇ ਜੰਪਰੀ ਜਾਏ।
ਇਹ ਤਾਂ ਜਿਹੜੀ ਸਿੱਖੀ ਇੰਨੀ ਵੀ ਬਚ ਗਈ ਨਾ, ਪਰਮੇਸ਼ਰ ਦੀ ਕਲਾ ਨਾਲੇ ਬਚੀ ਹੈ, ਇਹ ਤਾਂ ਉਹਨੇ ਬਚਾ ਲਈ। ਇਹਨਾਂ ਦੇ ਇੱਕ ਤੇ ਇਹਨਾਂ ਦੇ ਕਲਾਕਾਰੀਆਂ ਤਾਂ ਸਭ ਖਤਮ ਕਰਨ ਵਾਲੀਆਂ ਦੀਆਂ ਨਹੀਂ, ਇਹਨਾਂ ਦੇ ਲੱਛਣ ਤਾਂ ਜੇ ਦੇਖੀਏ, ਸਿੱਖੀ ਤਾਂ ਲੱਭਣੀ ਹੋਣੀ ਚਾਹੀਦੀ ਸੀ। ਇਹਦਾ ਪਰਮੇਸ਼ਰ ਪਤਾ ਨਹੀਂ ਕਿਵੇਂ ਖੜਾ ਲਈ, ਉਹ ਵਜਾਈ ਬੈਠਾ। ਜੇ ਉਹ ਨਾ ਚਾਹੁੰਦਾ ਤਾਂ ਵੱਜਦੀ ਕਿੱਥੇ ਸੀ। ਇਹਨਾਂ ਨੇ ਕਸਰ ਛੱਡੀ ਨਹੀਂ, ਉਹਨੇ ਆਪਣਾ ਉਹ ਵਾਇਦਾ ਜੋ ਕੀਤਾ ਸੀ, ਪੰਥ ਚਲੇ ਤਬ ਜਗਤ ਮੈਂ ਜਬ ਤੁਮ ਕਰੋ ਸਾਨੂੰ, ਉਹ ਵਾਇਦਾ ਜੋ ਪਹਿਲਾਂ ਕਰਾ ਲਿਆ, ਉਹ ਤੇ ਉਹ ਤਾਂ ਹੁਣ ਉਹਦੀ ਜ਼ਿੰਮੇਵਾਰੀ ਸੀ। ਉਹਨੇ ਪੰਜਾਬ ਚੂਲ ਹੀ ਨਹੀਂ ਇਹਨਾਂ ਦੇ, ਇਹ ਵਜਣ ਦਿੰਦੇ ਸੀ
ਆਪਣੇ ਮੁੰਡੇ ਭੋਗ ਪਾਈ ਬੈਠੇ ਨੇ।
ਹਾਂ ਭੋਗ ਪਾ ਹਰ ਵਾਰ ਤਾਂ ਇਹ ਤਾਂ ਗੁਰੂਆਂ ਦੇ ਭੋਗ ਪਾਈ ਜਾਂਦੇ ਨੇ, ਵੀ ਹੁਣ ਗੁਰੂਆਂ ਦੇ ਭੋਗ ਪੈ ਗਏ, ਹੁਣ ਨਾ ਗੱਲ ਕਰੇ ਉਹਨਾਂ ਦੀ, ਇਹ ਤਾਂ ਉਹਨਾਂ ਦੇ ਭੋਗ ਪਾਈ ਜਾਂਦੇ ਨੇ, ਇਹ ਮਰ ਜੀਵਣਿਆਂ ਦੇ ਭੋਗ ਪਾਉਂਦੇ ਨੇ। ਭੋਗ ਝੂਠਦਾ ਪੈਂਦਾ ਹੁੰਦਾ, ਸੱਜਦਾ ਨਹੀਂ ਪੈਂਦਾ ਹੁੰਦਾ ਕਦੇ, ਭੋਗ ਝੂਠਦਾ, ਜੋ ਚੀਜ਼ ਮਰੂਗੀ ਉਹਦਾ ਹੀ ਭੋਗ ਪੈਣਾ, ਹੋਰ ਕੀ ਤਾਂ ਪੈਣਾ। ਜੇ ਜਦ ਵੀ ਭੋਗ ਪਿਆ ਝੂਠਦਾ ਪਿਆ, ਸੱਜਾ ਨਹੀਂ ਭੋਗ ਪੈਂਦਾ ਹੁੰਦਾ ਕਦੇ, ਸੱਚ ਹਮੇਸ਼ਾ ਹੀ ਰਹਿੰਦਾ ਹੁੰਦਾ। ਸੱਚ ਦੇ ਆਸਰੇ ਤਾਂ ਸੰਸਾਰ ਖੜਾ ਹੈ। ਹਾਂਜੀ
ਕਬੀਰ, ਉੱਜਲ ਪਹਿਰੇ ਕਾਪਰੇ ਪਾਨ ਸੁਪਾਰੀ ਖਾਏ ਇੱਕ ਸਹਾਰ ਕੇ ਨਾ ਬਿਨ ਵਾਧੇ ਜੰਪੁਰੀ ਜਾਏ।
ਪਾਨ ਉੱਜਲ ਪਹਿਨੇ ਕੱਪੜੇ ਬੜੇ ਚਿੱਟੇ ਕਹਿੰਦੇ ਕੱਪੜੇ ਪਾਉਂਦੇ ਨੇ ਕਬੀਰ, ਕਹਿੰਦਾ ਚਿੱਟੇ ਜਨ ਕਹੇ ਕੱਪੜੇ ਮੈਲੇ ਚਿੱਤ ਕਠੋਰ ਜੀ, ਉਹ ਉੱਜਲ ਪਹਿਨੇ ਕੱਪੜੇ ਪਾਨ ਸੁਪਾਰੀ ਖਾਏ, ਪਾਨ ਖਾਂਦੇ ਨੇ ਸੁਪਾਰੀ, ਇਹ ਕਾਸ਼ੀ ਵਿੱਚ ਇਹੀ ਕੁਛ ਸੀ, ਪਾਨ ਸੁਪਾਰੀ ਖਾਏ
ਇੱਕ ਸਾਰ ਕੇ ਨਾਮ ਬਿਨ ਵਾਧੇ ਜੰਪੁਰੀ ਜਾਏ।
ਪਰ ਹਰ ਕਾ ਨਾਮ ਕਿਸੇ ਕੋਲ ਨਹੀਂ, ਹਰ ਹਰ ਮਹਾਂਦੇਵ ਦੇ ਨਾਰੇ ਬਹੁਤ ਲਾਉਂਦੇ ਨੇ, ਹਰ ਹੈ ਨਹੀਂ ਕਿਸੇ ਕੋਲ, ਹਰ ਕਾ ਨਾਮ ਨਹੀਂ, ਹਰ ਕਾ ਗਿਆਨ ਨਹੀਂ, ਹਰ ਵਾਰ ਨਹੀਂ ਜਾਣਕਾਰੀ ਕਿਸੇ ਨੂੰ, ਇੱਕ ਸਾਰ ਕੇ ਨਾਮ ਬਿਨ
ਵਾਧੇ ਜੰਪੁਰੀ ਜਾਏ,
ਵਾਧੇ ਜੰਪੁਰੀ ਜਾਏ, ਬੰਨੇ ਹੋਏ ਜੰਪੁਰੀ ਨੂੰ ਜਾ ਰਹੇ ਨੇ ਸਾਰੇ, ਜੰਮਦੇ ਜਿਹੜਾ ਜਾਲ ਹੈ ਨਾ ਉਹ 'ਚ ਫਸੇ ਹੋਏ ਜੰਪੁਰੀ ਜਾ ਰਹੇ ਨੇ। ਹਾਂਜੀ
ਕਬੀਰ, ਬੇੜਾ ਜਰਜਰਾ
ਜੰਪਰੀ ਦੇ ਵਿੱਚ ਕੀ ਹੁੰਦਾ, ਜੰਪਰੀ ਚੋਂ ਜੂਨਾਂ ਮਿਲਦੀਆਂ ਨੇ, ਜੰਪਰੀ ਆ ਨਾ ਉੱਥੋਂ ਇਹ ਜੂਨਾਂ ਮਿਲਦੀਆਂ ਨੇ, ਜਿਹੜੀਆਂ ਜੂਨਾਂ ਨੇ ਨਾ 84 ਲੱਖ ਦੀਆਂ ਉੱਥੋਂ ਹੀ ਮਿਲਦੀਆਂ ਨੇ, ਫਿਰ ਚੱਲ ਵਜ ਤੂੰ ਉੱਥੇ ਵਿਚਾਰ ਹੋ ਕੇ ਕਿਹੜੇ ਕਿਹੜੇ ਜੂਨ 'ਚ ਪਾਉਣੇ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਉੱਥੇ ਵਿਚਾਰ ਕਰਕੇ ਇਹਨਾਂ ਨੂੰ ਗਾਹਾਂ ਦੀ ਜੂਨ ਦਿੱਤੀ ਜਾਂਦੀ, ਵਿੱਚ ਇੰਨਾ ਕੁ ਨੁਕਸਾ, ਇਹਦਾ ਇੱਥੋਂ ਸ਼ੁਰੂ ਕਰੋ ਇਹਨੂੰ ਪੜ੍ਹਾਈ, ਇਹਦੀ ਪੜ੍ਹਾਈ ਹੁਣ ਇੰਨਾ ਥੱਲੇ ਕਰ ਗਿਆ, ਇਹ ਪਹਿਲੀ ਜਮਾਤ ਤੋਂ ਸ਼ੁਰੂ ਕਰਨੀ ਹੈ, ਤੀਜੀ ਜੋ ਕਰਨੀ ਹੈ ਦੂਜੀ ਜੋ ਕਰਨੀ ਹੈ, ਐਂ ਦੇਖਦੇ ਨੇ ਉੱਥੇ ਟੈਸਟ ਕਰਕੇ। ਹਾਂਜੀ
ਕਬੀਰ, ਬੇੜਾ ਜਰਜਰਾ ਫੂਟੇ ਛੇਕ ਹਜ਼ਾਰ ਹਰੂਏ ਹੋਰੂਏ ਤਿਰ ਗਏ ਡੁੱਬੇ ਜਿਨ ਸਰਭਾਲ।
ਕਬੀਰ ਕਹਿੰਦਾ ਵੇੜਾ ਜਰਜਰਾ, ਆ ਜਿਹੜਾ ਵੇੜਾ ਨਾ ਇਹਨਾਂ ਨੇ ਬੰਨਿਆ, ਵੇੜਾ ਬੰਨ੍ਹਣ ਨਾ ਸਕਿਓ, ਜਿਹੜਾ ਬੰਨਿਆ ਉਹਦੇ 1000 ਛੇਕ ਤੇ, ਵੇੜਾ ਤਾਂ ਜ਼ਰੂਰ ਬੰਨਿਆ ਪਰ ਹਜ਼ਾਰਾਂ ਛੇਕ ਫੁੱਟ ਗਏ, ਝੂਠ ਜੋ ਹੈ ਸਾਰੇ ਛੇਕ ਨੇ, ਜਿੱਥੇ ਝੂਠ ਸੀ ਉਹ ਛੇਕ ਸੀ ਸਾਰੇ, ਕਿ ਉੱਥੇ ਜਰਜਰਾ ਪੁਰਾਣਾ ਹੋ ਜਾਂਦਾ ਨਾ, ਝੂਠ ਸੱਚ ਪੁਰਾਣਾ ਨਹੀਂ ਹੁੰਦਾ, ਜਿੰਨਾ ਕਿਸੇ ਮਤ ਵਿੱਚ ਝੂਠ ਹੋਊ ਉਹੀ ਪੁਰਾਣਾ ਹੋ ਜਾਂਦਾ, ਉੱਥੇ ਛੇਕ ਹੋ ਜਾਂਦਾ, ਉੱਥੇ ਹੀ ਅਗਲੇ ਨੇ ਤਰਕ ਕਰਨਾ, ਉੱਥੇ ਹੀ ਸੁਰਾਖ ਹੋ ਜਾਣਾ, ਤਰਕ ਦਾ ਤੀਰ ਉੱਥੇ ਵੱਜਣਾ, ਉੱਥੇ ਹੀ ਗਲੀ ਹੋ ਜਾਣੀ, ਝੂਠ ਹੈ ਜਿੱਥੇ, ਜਿੰਨਾ ਝੂਠ ਹੋਊ ਉਹ ਨਹੀਂ ਛੇਕ, ਕਬੀਰ ਕਹਿੰਦਾ ਹਿੰਦੂ ਮਤ ਦਾ ਜਿਹੜਾ ਝੂਠ ਰਲਾ ਲੈਣਾ, ਬ੍ਰਾਹਮਣੀ ਮਤ ਜੋ ਬਣਾ ਲਈ ਅਦਮ ਚਨਾਲੀ ਭਈ ਬ੍ਰਾਹਮਣੀ, ਉਹ ਚਨਾਲੀ ਜਿਹੜੀ ਜਿੱਥੇ ਝੂਠ ਹੈ ਉਹ ਸਾਰੇ ਹੀ ਛੇਕ ਹੋ ਗਏ ਉੱਥੇ। ਤਰਕ ਦੇ ਤੀਰ ਮਾਰ ਮਾਰ ਮੁਸਲਮਾਨਾਂ ਨੇ ਸੁਰਾਖ ਕਰਤੇ, ਜਵਾਬ ਇਹ ਨਹੀਂ ਆਉਣਾ। ਮੁਸਲਮਾਨ ਆ ਗਏ ਸੀ ਨਾ, ਉਦੋਂ ਆਪਣੇ ਧਰਮ ਦਾ ਕੋਈ ਤਰਕ ਕਰਦਾ ਨਹੀਂ ਹੁੰਦਾ। ਜਦ ਧਰਮ ਨਾਲ ਜਿਹੜਾ ਸਹਿਮਤ ਨਹੀਂ ਹੁੰਦਾ ਫਿਰ ਉਹ ਤਰਕ ਕਰਨ ਲੱਗ ਜਾਂਦਾ, ਉਹ ਫਿਰ ਤੀਰ ਐਸੇ ਤਰਕ ਕਰਦਾ ਫਿਰ ਸੁਰਾਖ ਹੋ ਜਾਂਦਾ। ਜਵਾਬ ਨਹੀਂ, ਜਿੱਥੇ ਜਵਾਬ ਨਹੀਂ ਉਹ ਸੁਰਾਖ ਹੋ ਗਏ। ਹੁਣ ਇਹਨਾਂ ਕੋਲ ਕਿਸੇ ਗੱਲ ਦਾ ਜਵਾਬ ਨਹੀਂ, ਸਾਰੇ ਸੁਰਾਖ ਨੇ, ਬੇੜਾ ਜਰਜਰਾ
ਟੁੱਟੇ ਸਿੰਘ,
ਇਹ ਸਾਰੀ ਬ੍ਰਾਹਮਣੀ ਮਤ ਲਈ ਬੈਠੇ ਨੇ ਗੁਰਦੁਆਰਿਆਂ 'ਚ, ਵਾੜ ਲਈ ਇਹਨਾਂ ਨੇ, ਤਾਂ ਹੀ ਹੁਣ ਜਵਾਬ ਕੋਈ ਨਹੀਂ। ਹਜ਼ਾਰਾਂ ਸ਼ੇਖ ਨੇ ਕਬੀਰ, ਉਦੋਂ ਉਹਨਾਂ ਨੂੰ ਕਹਿੰਦਾ ਸੀ, ਇਹਨਾਂ ਨੂੰ ਕਹਿੰਦੇ ਇਹ ਬੇੜਾ ਜਰਜਰਾ, ਇਹਨਾਂ ਦਾ ਮੁਕਤੀ ਦੀ ਗੱਲ ਨਹੀਂ ਕੋਈ ਕਰ ਰਿਹਾ, ਟੁੱਟੇ ਛੇਖ ਹਜ਼ਾਰ ਮਾਇਆ ਦੀ ਗੱਲ ਕਰ ਰਹੇ ਨੇ। ਕਾਲਜ ਖੋਲ੍ਹ ਲਓ, ਪੜ੍ਹਾ ਲਓ ਨਿਆਣਿਆਂ ਨੂੰ, ਤਰੱਕੀ ਕਰ ਲਓ, ਸਿੱਖ ਦਿਓ, ਇਹ ਕੀ ਹੈ ਸਭ? ਜਪ ਦੇ ਜਾਲ 'ਚ ਫਸਾਉਣ ਵਾਲੀ ਗੱਲ ਹੈ ਸਾਰੀ, ਗੁਰਮਤ ਤੋਂ ਖਿਲਾਫ ਹੈ ਸਾਰੀਆਂ ਗੱਲਾਂ, ਮਨਮੁੱਖਾਂ ਦੀਆਂ ਗੱਲਾਂ ਨੇ, ਸਾਖਤਾਂ ਦੀਆਂ ਗੱਲਾਂ ਜ਼ਰੂਰ ਨੇ, ਸੰਸਾਰੀ ਗੱਲਾਂ ਨੇ, ਗੁਰਮਤਿਆਂ ਦਾ ਕੋਈ ਵੀ ਰੌਲਾ ਨਹੀਂ, ਨੇੜ ਤੇੜ ਦਾ ਕੋਈ ਵਾਸਤਾ ਨਹੀਂ। ਗੁਰਦੁਆਰੇ 'ਚ ਇਹ ਗੱਲ ਨਹੀਂ ਹੋ ਸਕਦੀ, ਬਾਹਰ ਕਰਦੇ ਰਹੋ ਗੱਲ, ਗੁਰਦੁਆਰੇ 'ਚ ਗੁਰਮਤ ਦੀ ਗੱਲ ਹੋਣੀ ਚਾਹੀਦੀ ਹੈ। ਜੇ ਗੁਰਦੁਆਰੇ 'ਚ ਵੀ ਤੁਸੀਂ ਇਹੀ ਗੱਲਾਂ ਕਰਦੀਆਂ ਦੁਨਿਆ ਵੀ, ਤਾਂ ਗੁਰਮਤ ਦੀ ਗੱਲ ਕਿੱਥੇ ਹੋਊਗੀ? ਗੁਰਮਤ ਦੀ ਗੱਲ ਬੰਦ ਕਰਤੀ ਗੁਰਦੁਆਰੇ 'ਚ ਇਹਨਾਂ ਨੇ, ਇਸ ਕਰਕੇ ਬੇੜਾ ਜਰਜਰਾ ਫੂਟੇ ਛੇਕ ਹਜ਼ਾਰ
ਹਰੂਏ ਹਰੂਏ ਤਿਰ ਗਏ ਡੁੱਬੇ ਜਿਨ ਸਿਰ ਭਾਰ,
ਸਿਰ ਤੇ ਭਾਰ ਸੀ ਜਿਹਨਾਂ ਦੇ ਡੁੱਬ ਗਏ, ਆ ਡੁੱਬੇ ਨੇ, ਡੁੱਬੇ ਹੀ ਬੈਠੇ ਨੇ ਹੁਣ, ਕਦੇ ਗਲਤ ਥੱਲੇ ਉੱਤੇ ਚਲੇ ਜਾਂਦਾ ਸਰੀਰ ਤੋਂ, ਹਰਿਆਣਾ ਦੀ ਕਮੇਟੀ ਬਣ ਗਈ, ਹਾਂ ਗੋਤੇ ਨਹੀਂ ਖਾਂਦੇ, ਗੋਤੇ ਖਾਂਦੇ ਨਹੀਂ ਹੁਣ, ਗੋਤੇ ਪੈਂਦੇ ਨੇ ਹੁਣ, ਭਾਰ ਸੀ ਨਾ ਸਿਰ ਤੇ ਹੰਕਾਰ ਦਾ, ਹੋਮੇ ਮੋਹ ਭਰਮ ਪੈ ਭਾਰ, ਜਿਹਨਾਂ ਹੋਮੇ ਮੋਹ ਭਰਮ ਪੈ ਭਾਰ ਹੈ, ਹੁਣ ਆਹ ਹਾਲਤ ਹੈ ਉਹਨਾਂ ਦੀ, ਇੱਜ਼ਤ ਦਾ ਸਵਾਲ ਹੋ ਗਿਆ, ਪ੍ਰੈਸਟੀ ਇਸ਼ੂ ਬਣ ਗਿਆ, ਕਲੰਕ ਲੱਗ ਗਏ, ਹੁਣ ਜਿਹੜਾ ਟਰੱਸਟ ਬਣਾਉਂਦਾ ਉਹ ਜਾਂਦਾ, ਬੇਇੱਜ਼ਤੀ ਹੁੰਦੀ ਹੈ, ਹੁਣ ਚਿੰਤਾ ਪਤਾ ਲੱਗਦਾ। ਉਹ ਜਿਹੜਾ ਨਸ਼ਾ ਸੀ ਨਾ, ਉੱਧਰ ਨਸ਼ਾ ਸੀ ਹਉਮੈ ਦਾ, ਇੱਧਰ ਬੇਇੱਜ਼ਤੀ ਦੀ ਕਲੰਕ ਹੈ। ਉਹ ਤਾਂ ਨੀਚ ਕੀਟ ਕੋ ਰਾਜ ਦੇ ਦੇਵੇ, ਰਾਜਾ ਤੇ ਭਿਖਾਰੀ ਬਣਾ ਦੇਵੇ, ਇਹ ਗੱਲ ਭੁੱਲ ਗਏ। ਜੇ ਗੱਲ ਯਾਦ ਹੁੰਦੀ ਨਾ ਤਾਂ ਫਿਰ ਸ਼ਾਇਦ ਇਹ ਰਸਤਾ ਹੀ ਨਾ ਅਪਣਾਉਂਦਾ, ਜਿਹੜਾ ਰਸਤਾ ਅਪਣਾਇਆ ਰਸਤਾ ਨਹੀਂ ਸੀ ਅਪਣਾਉਂਦਾ। ਅਜੇ ਤਾਂ ਬਹੁਤ ਅੱਗੇ ਅੱਗੇ ਦੇਖਿਓ ਕੀ ਹੁੰਦਾ, ਅਜੇ ਤਾਂ ਉਹ ਬੇਇੱਜ਼ਤੀ ਇਹਨਾਂ ਦੀ ਹੋਣੀ ਹੈ, ਇਹਨਾਂ ਨੇ ਹਿਸਟਰੀ ਨੇ ਮਾਫ਼ ਨਹੀਂ ਕਰਨਾ ਲੋਕਾਂ, ਸੱਚ ਤਾਂ ਫਿਰ ਆ ਰਿਹਾ ਉੱਤੇ ਨੂੰ, ਉਹਨੂੰ ਨਹੀਂ ਕੋਈ ਰੋਕ ਸਕਦਾ, ਇਹਨਾਂ ਦਾ ਕੀ ਹਸਤੀ ਹੈ ਸੱਚ, ਇਹ ਤਾਂ ਸੱਚ ਦਾ ਸਾਹਮਣੇ ਨਹੀਂ ਕਰ ਸਕਦੇ, ਸੱਚ ਦਾ ਤਾਂ ਸਾਹਮਣੇ ਨਹੀਂ ਕਰ ਸਕਦੇ, ਝੂਠੇ ਝੂਠੇ ਆਪਸ ਵਿੱਚ ਲੜ ਪਏ, ਝੂਠੇ ਝੂਠੇ ਲੜ ਪਏ, ਅਤੇ ਸੱਚ ਤਾਂ ਇਹਨਾਂ ਲੈ ਕੇ ਇੱਕ ਦੂਏ ਦੇ ਤੀਰ ਸਾਡੇ ਵਾਲੇ ਮਾਰਦੇ ਨੇ, ਸਾਡੇ ਹਥਿਆਰ ਅਮਰੀਕਾ ਦੇ ਹਥਿਆਰ ਫਿਰ ਮੁਸਲਮਾਨ ਚਲਾਉਂਦੇ ਨੇ ਆਪਸ ਵਿੱਚ ਇੱਕ ਦੂਏ 'ਤੇ ਲੈ ਕੇ, ਔਰ ਈਸਾਈਆਂ ਦੇ ਖਿਲਾਫ ਨੇ, ਈਸਾਈਆਂ ਦੇ ਹਥਿਆਰ ਵਰਤਦੇ ਨੇ, ਈਸਾਈਆਂ ਨੂੰ ਰਹਿਣ ਦੇਣਾ ਦੁਨੀਆਂ 'ਤੇ, ਟੈਕਨੀਕ ਉਹਨਾਂ ਦੀ ਵਰਤ ਕੇ ਆਪਸ ਵਿੱਚ ਹੀ ਵਰਤਦੇ ਨੇ। ਇਹ ਤਾਂ ਇਹੋ ਜਿਹੀ ਗੱਲ ਹੈ, ਸੱਚ ਦੇ ਹੀ ਹਥਿਆਰ ਕੰਮ ਆਉਣੇ ਨੇ, ਕੂੜ ਨੇ ਖੋਟਿਆ ਨਾਨਕਾ ਕੂੜ ਤਾਂ ਸੱਚ ਰਹੀ, ਕੂੜ ਦਾ ਖੋਟਾ ਕੂੜ ਦੇ ਹਥਿਆਰ ਤਾਂ ਖੋਟੇ ਹੋ ਜਾਂਦੇ ਨੇ, ਕੰਮੇ ਨਹੀਂ ਕਰਦੇ ਹੁੰਦੇ। ਹਾਂਜੀ ਜਿਨ੍ਹਾਂ ਦੇ ਨਹੀਂ ਸੀ ਹੋਮੇ ਮੋਹ ਭਰਮ ਭੈ ਦਾ ਭਾਰ, ਉਹ ਤਾਂ ਤਿਰਦੇ ਨੇ ਉੱਤੇ, ਉਹਨਾਂ ਨੇ ਕੀ ਲੈਣਾ, ਉਹ ਮਾਇਆ ਦੇ ਉੱਤੇ ਤਿਰਦੇ ਨੇ, ਜਿਨ੍ਹਾਂ ਨੇ ਰਸਤਾ ਹੀ ਨਹੀਂ ਫੜਿਆ ਸਿਆਸਤ ਦਾ, ਰਾਜ ਕਰੇਗਾ ਖਾਲਸਾ ਵਾਲਾ, ਉਹ ਤਾਂ ਆਪਣੇ ਮੌਤ 'ਚ ਨੇ, ਉਹਨਾਂ ਨੇ ਕੀ ਲੈਣਾ। ਜਿਹੜੇ ਗੁਰਮਤਿਆਂ ਨਾਲ ਜੁੜੇ ਹੋਏ ਨੇ, ਉਹ ਬਾਹਰਲਾ ਸਰੀਰ 'ਤੇ ਵੀ ਜਿਹੜੇ ਅੱਡ ਬੈਠੇ ਨੇ ਨਾ, ਇਹ ਤਾਂ ਜਾਏਗਾ, ਜਿਨ੍ਹਾਂ ਨੇ ਕੱਫਣ ਪਹਿਲਾਂ ਹੀ ਲਾ ਕੇ ਪਰੇ ਸੁੱਟਿਆ ਹੋਇਆ, ਉਹ ਹਰੂਏ ਨੇ ਉਤਰਦੇ ਨੇ ਉੱਤੇ, ਉਹਨਾਂ ਦੀ ਸਿਹਤ 'ਤੇ ਕੋਈ ਅਸਰ ਨਹੀਂ। ਤਲਵਾਰਾਂ ਦਾ ਗੋਲ ਕਦੇ ਜਿਹਨਾਂ ਦੀ ਨਿਗਾਹ ਉਹਨਾਂ ਦੀਆਂ ਚੱਲਣੀਆਂ ਆਪਸ ਵਿੱਚ, ਸਾਡਾ ਕੀ ਰੋਲ ਹੈ? ਇਹਦਾ ਬਾਂਦਰਾਂ 'ਚ ਪਹਿਲੀ ਸਿੱਟੀ ਹੈ ਗੁਰੂ ਨੇ, ਬਾਂਦਰਾਂ 'ਚ ਪਹਿਲੀ ਲੋਕ ਡੰਡੇ ਸਨ ਅਤੇ ਇਹਨਾਂ ਨੂੰ ਤਲਵਾਰਾਂ ਪਹਿਲਾਂ ਹੀ ਗੁਰੂ ਨੂੰ ਦਿੱਤੀ ਵੀ ਤਲਵਾਰਾਂ ਦੋ ਇਹਨਾਂ ਨੂੰ, ਡੰਡੇ ਨਾਲ ਨਹੀਂ ਸੂਤ ਆਉਣੇ ਇਹਨਾਂ ਨੇ। ਤਲਵਾਰਾਂ ਦੇ ਦਿੱਤੀਆਂ ਵੀ ਚਲੋ ਬਾਈ ਵੱਡੋ ਤਾਂ ਸਹੀ ਇੱਕ ਦੂਏ ਨੂੰ, ਜੋ ਕੀਤੀ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ ਨਤੀਜਾ ਵਰਜਨਾ। ਜੋ ਇਹਨਾਂ ਨੇ ਕੀਤਾ ਗੱਦਾਰੀ ਕੀਤੀ ਆ ਇਹ ਮੂਹਰੇ ਆ ਰਹੀ ਆ ਹੁਣ ਹੌਲੀ 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 ਨਜ਼ਾਰੇ ਦੇਖ ਲੈਣ ਆਊਗੀ, ਬਹੁਤ ਬੁਰੀ ਤਰ੍ਹਾਂ ਨਾਲ ਮੂਹਰੇ ਆਊਗੀ। 5 ਸਾਲ ਤਾਂ ਸਾਨੂੰ ਹੋ ਗਏ ਵਾਰਨਿੰਗ ਦਿੰਦਿਆਂ ਨੂੰ, ਇਹਨਾਂ ਨੂੰ ਨਹੀਂ ਸੁਣਦਾ ਨਾ ਸੁਣ। ਹਾਂਜੀ
ਕਬੀਰ, ਹਾੜ ਜਰੇ ਜਿਉਂ ਲਾਗਰੀ ਕੇਸ ਜਰੇ ਜਿਉਂ ਘਾਸ, ਇਹ ਜਗ ਜਾਤਾ ਦੇ ਕੇ ਭਿਓ ਕਬੀਰ ਉਦਾਸ।
ਹਾੜ ਜਲੇ ਜਿਉਂ ਲਾਕੜੀ, ਅਜੇ ਤਾਂ ਇੱਕ ਬੈਚ ਹੋਰ ਉੱਠਣਾ ਸਚਿਆਰਿਆਂ ਦਾ ਇਹਨਾਂ ਦੇ ਖਿਲਾਫ, ਸਾਰੇ ਇਕੱਠੇ ਹੋ ਜਾਣ ਉਹਨਾਂ ਦਾ ਮੁਕਾਬਲਾ ਫਿਰ ਨਹੀਂ ਹੋਣਾ ਇਹਨਾਂ 'ਤੇ। ਜੇ ਸਾਰੇ ਇਕੱਠੇ ਹੋ ਜਾਂਦੇ ਨਾ ਇਹ ਸਾਰੇ ਹੀ ਸਚਿਆਰੇ ਜਿਹੜੇ ਬੈਚ ਉੱਠ ਰਹੇ ਉਹਨਾਂ ਦਾ ਮੁਕਾਬਲਾ ਤਾਂ ਨਹੀਂ ਹੋਣਾ ਇਹਨਾਂ 'ਤੇ, ਅਜੇ ਤਾਂ ਉਹਨਾਂ ਨਾਲ ਹੋਣੀ ਹੈ ਇਹਨਾਂ ਦੀ। ਮੈਨੂੰ ਲੱਗਦਾ ਉਹਨਾਂ ਨਾਲ ਪਰਮੇਸ਼ਰ ਨੇ ਹੋਣੇ ਨਹੀਂ ਦੇਣੀ, ਫੂਸ ਦੀ ਅੱਗ ਬਾਹਰ ਬਾਹਰ ਜਲ ਕੇ ਸੁਆਹ ਉੱਡ ਜਾਣੀ ਹੈ ਇਹਦੀ, ਇਹ ਫੂਸ ਦੀ ਅੱਗ ਬਾਹਰ ਬਾਹਰ ਜਲ ਕੇ ਜਾਨੂੰ ਤਾਂ ਉਹਨਾਂ ਨੇ ਆਉਣਾ, ਜਾਨੂੰ ਤਾਂ ਦੇਖੋ ਭਾਈ ਗਿਆਨ ਕੀ ਹੈ ਯਾਰ ਦੀ, ਜਾਂ ਗਿਆਨ ਕੀਆਂ ਦੀ ਆਉਣੀ, ਇਹਨਾਂ ਦੀ ਸੁਆਹ ਨਹੀਂ ਰਹਿਣੀ ਉੱਥੇ ਉੱਡ ਜਾਣੀ ਹੈ ਪੂਰੇ। ਪਿੱਪਲ ਕੇ ਜਿਉਂ ਪਾ ਤੋੜਾ ਨੇ, ਇਹ ਪਿੱਪਲ ਦੇ ਸੁੱਕੇ ਪੱਤਿਆਂ ਮੋੜ ਜਾਣੇ ਉੱਦਾਂ ਹੀ, ਪੱਤੇ ਟੁੱਟ ਕੇ ਤਾਂ ਜੜਾਂ 'ਚ ਪਏ ਨੇ, ਉਹ ਗੁਰੂ ਨਾਲ ਟੁੱਟੇ ਹੋਏ ਨੇ, ਗੁਰੂ ਬਿਰਛ ਹੈ ਜਿਹੜਾ ਉਹਦੇ ਨਾਲ ਟੁੱਟ ਗਿਆ ਜੜਾਂ 'ਚ ਪੱਤੇ, ਉਹ ਤਾਂ ਹਵਾ ਆਈ ਅਤੇ ਉੱਡੇ। ਇੱਕ ਗੱਲ ਜ਼ਰੂਰ ਕਰਦੇ ਹੁੰਦੇ ਨੇ ਪੱਤੇ, ਜਿੰਨਾ ਚਿਰ ਜੜਾ ਪੇੜ ਪਾਤ ਆਪਣ ਸਿਉਂ ਜੜਾ, ਜਿਹੜੇ ਪੱਤੇ ਟੁੱਟ ਕੇ ਥੱਲੇ ਨੇ ਪੇੜ ਨੂੰ ਤਾਂ ਜਾਲਦੇ ਨੇ, ਜਿੰਨਾ ਚਿਰ ਅੱਗ ਪਈ ਹੁੰਦੀ ਹੈ ਪੇੜ ਨੂੰ ਪੱਤੇ ਹੀ ਜਾਲਦੇ ਹੁੰਦੇ ਨੇ, ਪਰ ਪੇੜ ਤਾਂ ਫੇਰ ਰਹਿ ਜਾਂਦਾ, ਪੱਤਿਆਂ ਦੀ ਸੁਭ ਨਹੀਂ ਪਤਾ ਕਿੱਥੇ ਚਲੀ ਜਾਂਦੀ ਹੈ। ਪੇੜ ਤਾਂ ਫੇਰ ਥੋੜ੍ਹਾ ਬਹੁਤਾ ਹੀ ਸੁੱਕਦਾ, ਪੇੜ ਨੂੰ ਨਹੀਂ ਬਹੁਤਾ ਫਰਕ ਪੈਂਦਾ ਹੁੰਦਾ, ਪੇੜ ਨੂੰ ਆਂ ਜ਼ਰੂਰ ਲੱਗਦੀ ਹੈ ਪੱਤਿਆਂ ਦੀ। ਹਰਾ ਪੇੜ ਹੋਵੇ ਪੱਤੇ ਥੱਲੇ ਪੈਣ, ਪੇੜ ਥੋੜ੍ਹੀ ਜਲ ਜਾਂਦੇ ਨੇ, ਸੇਕ ਲੱਗਦਾ ਪੇੜ ਨੂੰ ਜ਼ਰੂਰ, ਪੱਤੇ ਲੱਭਦੇ ਹੀ ਨਹੀਂ ਬਾਅਦ 'ਚ ਕਿੱਥੇ ਹੁੰਦੇ ਨੇ, ਪੇੜ ਨੂੰ ਪੱਤੇ ਹੋਰ ਆ ਜਾਂਦੇ ਨੇ, ਪੇੜ ਨੂੰ ਤਾਂ ਪੱਤੇ ਹੋਰ ਆ ਜਾਂਦੇ ਹੁੰਦੇ ਨੇ। ਹਾਂਜੀ
ਕਬੀਰ, ਹਾੜ ਜਰੇ ਜੋ ਲੱਗ ਰਹੀ ਕੇਸ ਜਰੇ ਜੋ ਘਾਸ, ਇਹ ਜਗ ਜੜਦਾ ਦੇਖ ਕੇ ਭਿਓ ਕਬੀਰ ਉਦਾਸ।
ਹਾੜ ਜਲੇ ਜਾਂ ਲੱਕੜੀ, ਹੱਡ ਤਾਂ ਐਂ ਜਲਦੇ ਜਿਵੇਂ ਲੱਕੜ ਜਲਦੀ ਹੈ ਪਿੱਛੋਂ, ਸਾਰਿਆਂ ਦੇ ਜਲਦੇ ਨੇ, ਜਿਹਦੇ ਖਾਤਰ ਸਭ ਕੁਛ ਕਰ ਰਹੇ ਨੇ ਸਿੱਖੀ, ਜਿਹੜੇ ਸਰੀਰ ਖਾਤਰ ਸਾਰੀ ਸਿੱਖੀ ਗੁਰੂ ਛੱਡਤਾ ਉਹਦੀ ਗੱਲ ਹੈ, ਸਾਡੇ ਐਂ ਜਲ ਜਾਣੇ ਜਿਵੇਂ ਲੱਕੜੀ ਹੈ, ਕੇਸ ਜਿਹਨਾਂ ਦੀ ਰਹਿਤ ਆ ਉਹ ਆ ਜਲ ਜਾਣੇ ਜਿਵੇਂ ਘਾਸ ਹੈ, ਆਹੀ ਰਹਿਤ ਹੈ ਤੁਹਾਡੀ ਕੇਸਾਂ ਦੀ, ਇਹ ਵੀ ਤਾਂ ਗੁਰਬਾਣੀ 'ਚ ਆਇਆ ਹੋਇਆ, ਇਹ ਰਹਿਤ ਨਹੀਂ ਹੈ, ਇਹ ਕੇਸ ਰੱਖਣਾ ਰਹਿਤ ਨਹੀਂ ਹੈ, ਕੁਰਹਿਤ ਹੈ, ਇਹ ਕਟਾਉਣੇ ਕੁਰਹਿਤ ਹੈ, ਰਹਿਤ ਦੇ ਵਿੱਚ ਕਿਵੇਂ ਆਜੂਗਾ, ਰਹਿਤ ਬਾਹਰ ਲਈ ਹੁੰਦੀ ਹੈ, ਕੇਸ ਕਟ ਨੈਚੁਰਲ ਚੀਜ਼ ਹੈ, ਕੇਸ ਤਾਂ ਸਾਡੇ ਕੋਲ ਹੱਡ ਵੀ ਨੈਚੁਰਲ ਚੀਜ਼ ਹੈ, ਸਰੀਰ ਜਾਂ ਜਲੂਗਾ ਬਾਹਰਲੇ ਸਰੀਰ ਦੇ ਨੇ, ਕੇਸ ਕੇਸਾਂ ਨੂੰ ਕਟਾਉਣਾ ਕੁਰਹਿਤ ਇਸ ਕਰਕੇ ਹੈ ਕਿ ਪਰਮੇਸ਼ਰ ਨੇ ਦਿੱਤੇ ਨੇ, ਇਹਨਾਂ ਦਾ ਕੋਈ ਮਤਲਬ ਹੈ, ਇਹ ਨੇਚਰ ਤੋਂ ਖਿਲਾਫ ਹੈ ਗੱਲ, ਕੇਸ ਕਟਾਉਣੇ ਕੁਦਰਤ ਦੇ ਕਾਨੂੰਨ ਤੋਂ ਹੁਕਮ ਤੋਂ ਖਿਲਾਫ ਹੈ ਗੱਲ, ਹੁਕਮ ਤੋਂ ਖਿਲਾਫ ਚੱਲਣਾ ਕੁਰਹਿਤ ਹੈ, ਹੁਕਮ ਵਿੱਚ ਚੱਲਣਾ ਸਾਡੀ ਰਹਿਤ ਹੈ, ਹੁਕਮ ਤੋਂ ਉਲਟ ਚੱਲਣਾ ਕੁਰਹਿਤ ਹੈ, ਹੁਕਮ ਅਨੁਸਾਰ ਚੱਲਣਾ ਰਹਿਤ ਹੈ, ਹੁਕਮ ਦੇ ਅਨੁਸਾਰ ਹੀ ਰਹਿਣਾ ਅਸੀਂ, ਹੁਕਮ ਦੇ ਅਨੁਸਾਰ ਹੀ ਰਹਿਣਾ ਅਸੀਂ, ਹੁਕਮ ਤੋਂ ਉਲਟ ਚੱਲਣਾ ਨਹੀਂ, ਚੱਲਾਂਗੇ ਕੁਰਹਿਤ ਹੈ, ਉਲਟੀ ਰਹਿਤ, ਆਹ ਰਹਿਤ ਕੁਰਹਿਤ ਹੈ। ਔਰ ਰਹਿਤ ਵਿੱਚ ਕੇਸ ਕੀ ਆਈ ਆ, ਇਹ ਸਾਨੂੰ ਅੱਗੇ ਨਹੀਂ ਰੱਖਣਾ, ਕੇਸ ਰਹਿਤ ਬਣਾ ਲਿਆ ਇਹਨਾਂ ਨੇ, ਕੇਸ ਤਾਂ ਸਰੀਰ ਦਾ ਹਿੱਸਾ, ਫਿਰ ਇਹ ਤਾਂ ਚਾਰੇ ਰਹਿ ਜਾਣਗੀਆਂ, ਨਾਲੇ ਉਹਨਾਂ ਨੇ ਇਹਨਾਂ ਗੱਲਾਂ 'ਤੇ ਕੀ ਲੈਣਾ ਸੀ, ਇਹਨਾਂ ਗੱਲਾਂ 'ਤੇ ਇਹਨਾਂ ਨੇ ਕੀ ਲੈਣਾ, ਇੱਧਰ ਨੂੰ ਦਿਮਾਗ ਨਹੀਂ ਚੱਲਦਾ ਇਹਨਾਂ ਦਾ, ਬੋਲਦੇ ਜਿੰਦਿਆਂ 'ਤੇ ਦਿਮਾਗ ਚੱਲਦਾ ਵੀ ਇਹੋ ਜਿਹੇ ਜਿੰਦੇ ਲਿਆਓ ਜਿਹੜਾ ਖੋਲ੍ਹ ਨਾ ਸਕੇ ਕੋਈ, ਬਈ ਜਿਹੜੇ ਗੋਲਕ 'ਚੋਂ ਪੈਸੇ ਕੱਢ ਲੈਂਦੇ ਉਹਨੂੰ ਕੱਢ ਨਾ ਸਕਣ, ਇਹੋ ਜਿਹੀ ਗੋਲਕ ਬਣਾਓ, ਉੱਧਰ ਨੂੰ ਦਿਮਾਗ ਚੱਲਦਾ, ਜਿਹੜੀ ਸਮੱਸਿਆ ਹੁੰਦੀ ਹੈ ਜਿਹਦੇ ਸਾਹਮਣੇ ਦੇਖੋ, ਜਿਹਦੇ ਸਾਹਮਣੇ ਜੋ ਸਮੱਸਿਆ ਉਹਦਾ ਹੱਲ ਕਰਨਾ, ਉਹਨਾਂ ਦੀ ਸਮੱਸਿਆ ਇਹ, ਮੁਕਤੀ ਵਾਲੇ ਦੀ ਸਮੱਸਿਆ ਹੋਰ ਹੈ, ਉਹਨਾਂ ਦੀ ਸਮੱਸਿਆ ਹੋਰ ਹੈ, ਉਹ ਆਪਣੀਆਂ ਸਮੱਸਿਆਵਾਂ ਨੇ ਉਹਨਾਂ ਦੀਆਂ, ਉਹੋ ਜਿਹਾ ਉਹ ਇਲਾਜ ਕਰੀ ਜਾਂਦੇ ਨੇ। ਹਾਂਜੀ,
ਇਹ ਜੱਗ ਜਲਤਾ ਦੇਖ ਕੇ ਭਿਓ ਕਬੀਰ ਉਦਾਸ,
ਇਹ ਜੱਗ ਜਲਤਾ ਦੇਖ ਕੇ, ਇਹ ਸਾਰਾ ਜੱਗ ਜਲ ਰਿਹਾ, ਪਿਓ ਕਬੀਰ ਉਦਾਸ, ਕਬੀਰ ਤਾਂ ਬੜਾ ਉਦਾਸ ਹੋਇਆ ਵੀ ਇਹ ਜਿਹੜਾ ਹੈ, ਅਸਲ 'ਚ ਕਬੀਰ ਸਰੀਰ ਤੋਂ ਹੀ ਉਦਾਸ ਹੋ ਗਿਆ, ਸਰੀਰ ਜਿਹੜਾ ਹੈਗਾ ਵੀ ਸਰੀਰ ਵਾਸਤੇ ਅਸੀਂ ਇੰਨਾ ਕੁਛ ਕਰ ਰਹੇ ਹਾਂ, ਹੱਡ ਲੋਕਾਂ ਦੇ ਜਲਦੇ ਨੇ, ਰੋਜ਼ ਮੈਂ ਲੱਕੜੀ ਜਲਦੀ ਹੈ, ਰਹਿੰਦਾ ਗੰਗਾ ਦੇਦੀ ਉੱਥੇ ਜਲਦੇ ਤੇ ਦੁਨੀਆਂ ਦੇ ਦੂਰ ਦੂਰ ਤੋਂ ਲਿਆ ਕੇ ਕੇਸ ਘਾਸ ਮੋਹ ਜਲ ਜਾਂਦੇ ਨੇ, ਅਤੇ ਸਰੀਰ ਖਤਰੇ ਜੇ ਅਸੀਂ ਗੁਰੂ ਛੱਡਤਾ ਫਿਰ ਤਾਂ ਸਾਡੀ ਬੁੱਧੀ ਵਾਲਾ ਦੁਆਲਾ ਹੀ ਨਿਕਲਿਆ ਹੋਇਆ, ਇਹ ਤਨ ਰਹਿਣਾ ਕੋਈ ਨਹੀਂ, ਤਨ ਜਾਏਗੋ, ਇਹ ਸਾਰੀ ਸੂਈ ਤਨ 'ਤੇ ਹੀ ਖੜੀ ਰਹੀ ਹੈ ਹੁਣ ਤੱਕ, ਸਰੀਰ 'ਤੇ, ਸਰੀਰ ਵਾਸਤੇ ਅਸੀਂ, ਸਰੀਰ ਝੂਠ ਹੈ ਇਹਦੇ ਵਾਸਤੇ ਸੱਚ ਛੱਡਤਾ, ਦੀਨ ਗਵਾਇਆ ਦੁਨੀ ਕੀ ਹੈ, ਦੁਨੀ ਸਰੀਰ ਹੈ, ਦੁਨੀ ਨਾ ਚਾਲੀ ਸਾਥ, ਇਹਨੇ ਸਾਥ ਨਹੀਂ ਕਿਹਾ ਦਿੱਤਾ, ਪੈਰ ਕੁਹਾੜਾ ਮਾਰਿਆ ਗਾਫਲ, ਗੁਰੂ ਨਾਲ ਆਪਣੇ ਆਪ ਨੂੰ ਅਲੱਗ ਕਰ ਲਿਆ,